ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵ ਸ਼੍ਰੀ ਗੁਰੂ ਰਾਮਦਾਸ ਗੁਣ ਗਾਵ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋਕਾਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਹਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾਂ ਪਰ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਨਾਮ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਧਦ ਬੰਦਾ ਕਰ ਅਨੁਰਾਗ ਇਕ ਅੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੀਖਤ ਵਿਹਾਂ ਭਗਤ ਨਹਿ ਕੋਈ ਸ਼੍ਰੀ ਗੁਰ ਜੀ ਸੰਸਾ ਦਿਹੁ ਖੋਈ ਸ਼੍ਰੀ ਅਰਜਨ ਤਾਬਾ ਕਬਖਾਨੇ ਜੇ ਚਿਤ ਚਾਹਤ ਇਸ ਕਹੋ ਜਾਣੇ ਦੀਖਤ ਇਹਾ ਭਗਤ ਨਹਿ ਕੋਈ
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਤਖਤ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸ਼ਬਦ ਗੁਰੂ ਸ਼ਬਦ ਅਵਤਾਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਹਿਮਤ ਭਰੀ ਗੋਦ ਅੰਦਰ ਸੁੰਦਰ ਸਥਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਸ਼ਾਮਾਂ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰ ਵਾਲੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਗੁਰੂ ਚਰਨਾਂ ਜੁੜ ਬੈਠ ਕਰਕੇ ਗੁਰਬਾਣੀ ਪਾਠ ਉਪਰੰਤ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ। ਗੁਰੂ ਕੇ ਸਨਮਾਨ ਜੋ ਕੀਰਤਨੀਆਂ ਪਾਸੋਂ ਆਪ ਜੀ ਨੇ ਅੰਮ੍ਰਿਤ ਬਾਣੀ ਰੱਬੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਉਪਰੰਤ ਚੱਲ ਰਹੀ ਲੜੀਵਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸਕ ਕਥਾ ਨੂੰ ਸਰਵਣ ਕਰਨ ਲਈ ਦੁਨਿਆਵੀ ਕੰਮਾਂ ਕਾਰਾਂ 'ਚੋਂ ਵਕਤ ਕੱਢ ਕੇ ਦੂਰੋਂ ਨੇੜਿਓਂ ਚੱਲ ਕੇ ਗੁਰੂ ਦਰਬਾਰ ਅੰਦਰ ਜੁੜ ਬੈਠੇ ਹੋ। ਬਹੁਤ ਸਾਰੀ ਸੰਗਤ ਆਪਣੇ ਘਰਾਂ 'ਚ ਸਿੱਧੇ ਪ੍ਰਸਾਰਣ ਦਾ ਆਨੰਦ ਮਾਣ ਰਹੀ ਆ। ਆਓ ਲੜੀਵਾਰ ਇਤਿਹਾਸਕ ਕਥਾ ਦੇ ਨਾਲ ਜੁੜਨਾ ਕਰੀਏ। ਕੱਲ੍ਹ ਤੱਕ ਆਪ ਜੀ ਨੇ ਸਰਵਣ ਕੀਤਾ ਸੀ ਪੰਚਮ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਰਾਮਸਰ ਸਰੋਵਰ ਦੇ ਕੰਢੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਪਾਸੋਂ ਆਦਿ ਬੀੜ ਦੀ ਸੰਪਾਦਨਾ ਕਰਵਾ ਰਹੇ ਨੇ, ਲਿਖਵਾਈ ਕਰਵਾ ਰਹੇ ਨੇ। ਰਾਗਾਂ ਦੇ ਵਿੱਚ ਬਾਣੀ ਲਿਖੀ ਜਾ ਰਹੀ ਹੈ ਔਰ ਤਰਤੀਬ ਮੁਤਾਬਕ ਪਹਿਲਾਂ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਫਿਰ ਭਗਤ ਸਾਹਿਬਾਨਾਂ ਦੀ ਬਾਣੀ ਆਉਣੀ ਹੈ। ਇਸ ਕਰਕੇ ਭਗਤਾਂ ਦਾ ਆਉਣਾ ਹੋਇਆ, ਗੁਰੂ ਸਾਹਿਬ ਜੀ ਨੂੰ ਮਿਲੇ ਨੇ, ਲੰਮੀ ਚੌੜੀ ਗੱਲਬਾਤ ਦਾ ਜ਼ਿਕਰ ਹੋਇਆ। ਜਦੋਂ ਗੁਰੂ ਸਾਹਿਬ ਭਗਤਾਂ ਦੀ ਬਾਣੀ ਲਿਖਵਾਉਣ ਲੱਗੇ, ਭਾਈ ਗੁਰਦਾਸ ਜੀ ਨੇ ਉਹਨਾਂ ਦੇ ਮਨ 'ਚ ਆਇਆ, ਕਹਿਣ ਲੱਗੇ, ਸਤਿਗੁਰੂ ਇੱਥੇ ਕੋਈ ਭਗਤ ਨਜ਼ਰ 'ਤੇ ਆਉਂਦਾ ਨਹੀਂ ਹੈ, ਭਗਤ ਦਿਸਦਾ ਤਾਂ ਕੋਈ ਨਹੀਂ ਹੈ, ਤੁਸੀਂ ਜਿਨ੍ਹਾਂ ਦੀ ਬਾਣੀ ਲਿਖਾਉਂਦੇ ਹੋ। ਭਾਈ ਗੁਰਦਾਸ ਦੇ ਮਨ ਵਿੱਚ ਜੋ ਵੀ ਇਸ ਸੰਬੰਧੀ ਵਿਚਾਰ ਆਏ ਨੇ ਉਹਨਾਂ ਨੇ ਸਤਿਗੁਰੂ ਜੀ ਦੇ ਨਾਲ ਸਾਂਝੇ ਕੀਤੇ ਨੇ। ਇੱਥੋਂ ਤੱਕ ਲੜੀਵਾਰ ਇਤਿਹਾਸ ਕੱਲ੍ਹ ਆਪਾਂ ਨੇ ਸਾਂਝਾ ਕੀਤਾ ਸੀ, ਵਾਚਿਆ ਵਿਚਾਰਿਆ ਸੀ। ਇਸ ਤੋਂ ਅਗਲਾ ਪ੍ਰਸੰਗ ਸਰਵਣ ਕਰਨ ਲਈ ਗੁਰੂ ਚਰਨਾਂ ਜੁੜ ਬੈਠੇ ਹਾਂ। ਆਓ ਅਗਲੇ ਪ੍ਰਸੰਗ ਨਾਲ ਜੁੜੀਏ। ਉਸ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਗੁਰੂ ਬਖਸ਼ੀ ਮਿੱਠੀ ਅਸੀਸ ਗੁਰਫਤਿਹ ਦੀ ਸਾਂਝ ਪਾਇਓ। ਸਾਰੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਅਰਜਨ ਤਬ ਬਾਕ ਬਖਾਨੇ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਰੈਗੂਲਰ ਇਤਿਹਾਸਕ ਪ੍ਰਸੰਗ ਨੂੰ, ਲੜੀਵਾਰ ਇਤਿਹਾਸਕ ਕਥਾ ਨੂੰ, ਪਵਿੱਤਰ ਇਤਿਹਾਸ ਨੂੰ ਅਗਾਂਹ ਤੋਰਦਿਆਂ ਹੋਏ ਲਿਖਦੇ ਨੇ। ਜਦੋਂ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਨੇ ਗੁਰੂ ਸਾਹਿਬ ਜੀ ਦੇ ਸਨਮੁਖੇ ਬੇਨਤੀ ਕੀਤੀ, ਸਤਿਗੁਰੂ ਤੁਸੀਂ ਭਗਤਾਂ ਦੀ ਜਿਹੜੀਆਂ ਦੀ ਬਾਣੀ ਲਿਖਵਾਉਣ ਲੱਗੇ ਹੋ, ਉਹਨਾਂ 'ਚੋਂ ਮੈਨੂੰ ਕੋਈ ਭਗਤ 'ਤੇ ਨਜ਼ਰ ਨਹੀਂ ਆਉਂਦਾ, ਭਗਤ ਦਿਸਿਆ ਤਾਂ ਕੋਈ ਨਹੀਂ ਹੈ। ਦੀਖਤ ਇਹਾ ਭਗਤ ਨਹਿ ਕੋਈ। ਜਦੋਂ ਇਸ ਤਰ੍ਹਾਂ ਆਖਿਆ, ਗੁਰੂ ਅਰਜਨ ਸਾਹਿਬ ਮਹਾਰਾਜ ਮੋੜ ਕੇ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਨੂੰ ਉਹਨਾਂ ਦੇ ਕੀਤੇ ਹੋਏ ਸਵਾਲ ਮੁਤਾਬਕ ਕਹਿਣ ਲੱਗੇ ਹਨ,
ਜੇ ਚਿਤ ਚਾਹਤ ਇਸ ਕਹੋ ਜਾਣੈ।
ਕਹਿਣ ਲੱਗੇ ਗੁਰੂ ਸਾਹਿਬ, ਕਹਿੰਦੇ ਜੇ ਤੁਸੀਂ ਦਿਲ ਚੋਂ ਚਾਹੁੰਦੇ ਹੋ ਤਾਂ ਇਹ ਵੀ ਤੁਸੀਂ ਜਾਣ ਸਕਦੇ ਹੋ, ਇਹ ਸਾਰੀ ਇਹਦੇ ਪਿੱਛੇ ਕੀ ਰਹੱਸ ਹੈ, ਕੀ ਰਮਨ ਜੈ, ਕਿਵੇਂ ਬਾਣੀ ਅਸੀਂ ਲਿਖਾਉਂਦੇ ਹਾਂ, ਕਿਵੇਂ ਉਹਨਾਂ ਭਗਤਾਂ ਦੇ ਬੋਲ ਇਤਿਆਦਕ। ਗੁਰੂ ਸਾਹਿਬ ਕਹਿੰਦੇ ਜੇ ਤੁਹਾਡੇ ਦਿਲ ਵਿੱਚ ਚਾਹ ਹੈ, ਜਾਣਨਾ ਚਾਹੁੰਦੇ ਹੋ, ਤੇ ਵੀ ਜਾਣ ਸਕਦੇ ਹੋ।
ਜੋ ਤਬ ਸਮੈ ਆਗਮਨ ਕੇਰੋ।
ਔਰ ਸਤਿਗੁਰੂ ਜੀ ਨੇ ਹੁਣ ਭਾਈ ਗੁਰਦਾਸ ਨੇ ਪੁੱਛਿਆ ਤੇ ਤਾਂ ਹੀ ਅੰਜ ਦੇਖਣਾ ਚਾਹੁੰਦੇ ਨੇ। ਸਤਿਗੁਰੂ ਜੀ ਨੇ ਇੱਕਦਮ ਆਖਿਆ, ਕਹਿਣ ਲੱਗੇ ਭਾਈ ਸਾਹਿਬ ਜੀ ਨੂੰ, ਕਹਿੰਦੇ ਜੋ ਤਬ ਸਮੈ, ਜਿਹੜਾ ਤੁਹਾਡਾ ਅੰਮ੍ਰਿਤ ਵੇਲੇ ਆਉਣ ਦਾ ਟਾਈਮ ਹੈ, ਤੁਸੀਂ ਸਵੇਰੇ ਆਉਂਦੇ ਹੋ ਨਾ, ਜਿਹੜਾ ਤੁਹਾਡਾ ਇੱਕ ਨਿਸ਼ਚਿਤ ਟਾਈਮ ਹੈ, ਤੁਸੀਂ ਇੱਕ ਮਿੱਥੇ ਹੋਏ ਸਮੇਂ ਤੇ ਆਉਂਦੇ ਹੋ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਉਂ ਕਰਨਾ, ਕੱਲ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ,
ਪ੍ਰਾਤ ਹੈ ਦੋ ਘਟਕਾ ਆਓ ਅਗੇਰੋ।
ਜਿਵੇਂ ਤੁਸੀਂ ਰੂਟੀਨ ਦੇ ਵਿੱਚ ਰੋਜ਼ਾਨਾ ਡੇਲੀ ਆਉਂਦੇ ਹੋ, ਉਹਦੇ ਨਾਲੋਂ ਦੋ ਘੜੀਆਂ ਕੱਲ ਨੂੰ ਪਹਿਲਾਂ ਆ ਜਾਓ। ਜਿਹੜਾ ਤੁਹਾਡੇ ਮਨ ਦਾ ਹੈ ਨਾ ਵੀ ਭਗਤ ਦਿਸਦੇ ਨਹੀਂ ਜਾਂ ਭਗਤ ਨਜ਼ਰ ਨਹੀਂ ਆਉਂਦੇ, ਭਗਤ ਕਿੱਥੇ ਨੇ, ਇਹ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲ ਜਾਏਗਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਪਰ ਤੁਹਾਨੂੰ ਵਕਤ ਤੋਂ, ਟਾਈਮ ਤੋਂ, ਰੋਜ਼ ਦਾ ਜੋ ਸਮਾਂ, ਉਹ ਤੋਂ ਦੋ ਘੜੀਆਂ ਪਹਿਲਾਂ ਆਉਣਾ ਪਏਗਾ।
ਤਬ ਸੰਸੈ ਤਬ ਹੋਏ ਬਿਨਾਸ਼ੀ।
ਜਿਹੜਾ ਤੁਹਾਡੇ ਮਨ ਚ ਡਾਊਟ ਪੈਦਾ ਹੋਇਆ, ਸੰਸਾ ਬਣਿਆ ਹੈ ਇੱਕ, ਬਈ ਇਹ ਭਗਤ ਕਿੱਥੇ ਨੇ, ਕਿਵੇਂ ਬਾਣੀ ਇਤਿਆਦਕ, ਸਤਿਗੁਰੂ ਕਹਿੰਦੇ ਉਹ ਤੁਹਾਡਾ ਉਹਦਾ ਜਵਾਬ ਮਿਲੇਗਾ, ਤੁਹਾਡੇ ਮਨ ਚ ਜੋ ਸ਼ੰਕਾ ਉਹਦੀ ਨਿਵਰਤੀ ਹੋਵੇਗੀ।
ਸੁਣ ਗੁਰਦਾਸ ਲਹਿਓ ਸੁਖ ਰਾਸੀ।
ਭਾਈ ਗੁਰਦਾਸ ਨੂੰ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਨੇ। ਦੇਖੋ, ਇਹ ਨਹੀਂ ਆਖਿਆ ਵੀ ਭਗਤ ਆਉਂਦੇ ਨੇ ਜਾਂ ਭਗਤ ਆਉਂਦੇ ਸੀ ਜਾਂ ਹੁਣ ਹੈਗੇ ਨੇ, ਕੁਝ ਨਹੀਂ। ਜੇ ਤੁਸੀਂ ਇਹਦਾ ਜਵਾਬ ਚਾਹੁੰਦੇ ਹੋ ਤੇ ਤੁਹਾਨੂੰ ਦੋ ਘੜੀਆਂ ਐਡਵਾਂਸ ਆਉਣਾ ਪੈਣਾ, ਪਹਿਲਾਂ ਆਉਣਾ ਪੈਣਾ ਹੈ।
ਗਹਿਰਕਨਾਤ ਕੀਤ ਗਥਲ ਤਿਆਗ।
ਔਰ ਭਾਈ ਸਾਹਿਬ ਜੀ ਲਿਖਦੇ ਨੇ, ਕਹਿਣ ਲੱਗੇ ਉਦੋਂ ਬਾਅਦ ਗੁਰੂ ਸਾਹਿਬ ਨੇ ਆਖਿਆ ਤੇ ਆਪਣੇ ਸਥਾਨ ਤੇ ਗਾਏ ਜੀ,
ਤਹ ਭਾਈ ਕੋ ਤੰਬੂ ਲਾਗ।
ਜਿੱਥੇ ਪ੍ਰਬੰਧ ਸੀਗਾ ਭਾਈ ਸਾਹਿਬ ਜੀ ਹੋਰਾਂ ਦਾ, ਭਾਈ ਗੁਰਦਾਸ ਸਾਹਿਬ ਜੀ ਹੋਰਾਂ ਦਾ, ਉਹ ਪ੍ਰੋਪਰ ਉਸ ਸਥਾਨ ਤੇ ਆਏ ਹਨ।
ਲਿਖਣ ਸਮੇਂ ਹਜੂਰ ਚਲਿਆ ਵਹਿ।
ਔਰ ਜਿਹੜਾ ਲਿਖਣ ਦਾ ਸਮਾਂ ਸੀ, ਦੇਖੋ ਪ੍ਰੋਪਰ ਇੱਕ ਵਕਤ ਸੀਗਾ, ਪੂਰਾ ਧਿਆਨ ਇਹ ਆਏ ਨੀ ਸੀਗਾ ਵੀ ਉਹ ਜਿਹੜਾ ਇਉਂ ਕਹਿ ਲਓ ਵੀ ਇਹ ਵਾਧੂ ਕੰਮ ਸੀਗਾ ਵੀ ਜਦੋਂ ਟਾਈਮ ਲੱਗਦਾ ਉਦੋਂ ਕਰ ਲੈਂਦੇ ਨੇ। ਕਈ ਕੰਮ ਸਾਡੇ ਹੁੰਦੇ ਨੇ ਵਾਧੂ, ਆਪਾਂ ਕਹਿੰਦੇ ਚਲੋ ਜਦੋਂ ਟਾਈਮ ਲੱਗਿਆ ਉਹਨੂੰ ਕਰਾਂਗੇ, ਦਿਨ ਚ ਘੰਟਾ ਲੱਗ ਗਿਆ, ਘੰਟਾ ਸਹੀ, ਦੋ ਘੰਟੇ ਲੱਗ ਗਏ ਸਹੀ, ਨਾ ਲੱਗਿਆ ਫਿਰ ਵੀ ਕੋਈ ਨੀ। ਪਰ ਕੁਝ ਸਾਡੇ ਖਾਸ ਕੰਮ ਹੁੰਦੇ ਨੇ ਬਹੁਤ ਅਰਜੈਂਟਲੀ, ਜਿੰਨਾ ਵੱਲ ਕੁਝ ਹੋਵੇ ਨਾ ਹੋਵੇ ਬਾਕੀ ਸਾਰੇ ਕੰਮ ਪੈਂਡਿੰਗ ਹੋ ਸਕਦੇ ਨੇ, ਪੋਸਟਪੋਨ ਹੋ ਸਕਦੇ ਨੇ, ਪਰ ਜਿਹੜਾ ਸਾਡਾ ਖਾਸ ਕੰਮ ਹੁੰਦਾ ਉਹਦੇ ਵੱਲ ਆਪਾਂ ਟਾਈਮ ਦੇਣਾ ਹੀ ਦੇਣਾ, ਭਾਵੇਂ ਸੌਈਏ ਘੱਟ, ਭਾਵੇਂ ਰੋਟੀ ਛੱਡ ਦਈਏ, ਭਾਵੇਂ ਕੁਝ ਵੀ ਛੱਡਣਾ ਪਏ। ਗੁਰੂ ਸਾਹਿਬ ਜੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਦਿਵੀਰ ਦੀ ਸੰਪਾਦਨਾ ਦਾ ਕਾਰਜ ਹੈ, ਇਹ ਕੋਈ ਵਾਧੂ ਕੰਮ ਨਹੀਂ ਸੀਗਾ ਵੀ ਓਵਰ ਟਾਈਮ ਜਾਂ ਵਿਹਲੇ ਟਾਈਮ ਇਹ ਤਾਂ ਲੱਗਦੇ ਸਨ, ਬਾਕੀ ਸਾਰੇ ਕੰਮ ਪਿਛਾਂ ਨੇ। ਹੁਣ ਇੱਥੋਂ ਤੱਕ ਸੰਗਤਾਂ ਚ ਵਿਚਰਨਾ ਵੀ ਛੱਡਤਾ, ਸੰਗਤਾਂ ਦੇ ਵਿੱਚ ਜਾਣਾ, ਸੰਗਤ ਨਾਲ ਗੱਲਬਾਤ ਕਰਨ ਦਾ ਵੀ ਆਪਾਂ ਇਹ ਸਰਵਣ ਕਰਦੇ ਹਾਂ। ਗੁਰੂ ਸਾਹਿਬ ਨੇ ਸਾਰੀਆਂ ਜ਼ਿੰਮੇਵਾਰੀਆਂ ਬਾਬਾ ਬੁੱਢਾ ਸਾਹਿਬ ਨੂੰ ਦੇਤੀਆਂ, ਆਪ ਪੂਰਾ ਧਿਆਨ ਇੱਧਰ ਲਾਉਂਦੇ ਨੇ। ਇਸ ਕਰਕੇ ਭਾਈ ਸਾਹਿਬ ਨੇ ਲਿਖਿਆ ਹੈ,
ਨਾਤੁਰ ਤਿਸ ਮਹਿ ਦੇਵ ਸਭ ਤਾਵ ਹੈ,
ਔਰ ਸਾਰਾ ਸਮਾਂ ਸਤਿਗੁਰੂ ਇੱਧਰ ਹੀ ਬਿਤਾਉਂਦੇ ਨੇ ਤੰਬੂ ਦੇ ਵਿੱਚ, ਬਹੁਤਾ ਸਮਾਂ ਬਾਣੀ ਲਿਖਣ ਦਾ ਕਾਰਜ ਹੋ ਰਿਹਾ। ਮੈਂ ਕਿੰਨੀ ਵਾਰ ਅੱਜ ਕੀਤੀ ਹੈ ਵੀ ਇਹ ਬਹੁਤ ਬਾਰੀਕੀ ਦਾ ਕੰਮ ਸੀਗਾ, ਬਹੁਤ ਧਿਆਨ ਦਾ ਕੰਮ ਸੀਗਾ ਇਹ, ਕਿਉਂਕਿ ਅੱਜ ਵੀ ਕੋਈ ਕਿਤਾਬ ਲਿਖਣੀ ਹੋਵੇ ਕੰਪਿਊਟਰ ਯੁੱਗ ਹੈ, ਹੁਣ ਤੁਹਾਨੂੰ ਕਾਗਜ਼ ਦੀ ਲੋੜ ਨਹੀਂ, ਪੈਨ ਦੀ ਲੋੜ ਨਹੀਂ, ਸਿਆਹੀ ਦੀ ਲੋੜ ਨਹੀਂ, ਸਾਰਾ ਕੁਝ ਕੰਪਿਊਟਰ ਤੇ ਹੋ ਜਾਂਦਾ। ਪਰ ਅੱਜ ਫਿਰ ਵੀ ਕੋਈ ਬੁੱਕਲੈਟ, ਕੋਈ ਬੁੱਕਸ ਬਣਾਉਣੀ ਹੋਵੇ ਨਾ, ਉਹਦੇ ਲਈ ਵੀ ਕਿੰਨਾ ਟਾਈਮ ਚਾਹੀਦਾ, ਕਿੰਨਾ ਵਕਤ ਚਾਹੀਦਾ, ਉਹਦੇ ਲਈ ਵੀ ਸਾਰਾ ਕੁਝ ਕਰਨਾ ਪੈਂਦਾ। ਪਰ ਉਹਨਾਂ ਸਮਿਆਂ 'ਚ ਨਾ ਅੱਜ ਵਰਗੇ ਕਾਗਜ਼ ਦਾ ਪ੍ਰਬੰਧ, ਨਾ ਅੱਜ ਵਰਗੀਆਂ ਜਿਹੜਾ ਸੀਗਾ ਸਹੂਲਤਾਂ ਸੀਗੀਆਂ, ਅਤੇ ਕਿਵੇਂ ਸਿਆਹੀ ਦਾ ਪ੍ਰਬੰਧ ਕਰਨਾ ਪੈਂਦਾ ਸੀ, ਕਿਵੇਂ ਕਲਮਾਂ ਕੱਟਣੀਆਂ ਪੈਂਦੀਆਂ ਸੀ, ਕਿੰਨਾ ਕੁਝ ਕਰਨਾ ਪੈਂਦਾ ਸੀ। ਫਿਰ ਮਸ਼ੀਨੀ ਕੰਮ ਤੇ ਹੈ ਹੀ ਕੋਈ ਨਹੀਂ ਸੀ, ਸਾਰਾ ਮਨੁੱਖ ਨੇ ਹੈਂਡਵਰਕ ਹੱਥ ਨਾਲ ਕੰਮ ਕਰਨਾ ਹੁੰਦਾ ਸੀ, ਇਸ ਕਰਕੇ ਜ਼ਿਆਦਾ ਟਾਈਮ ਇੱਧਰ ਲੱਗਦਾ ਸੀ। ਦੂਜੀ ਗੱਲ ਮੈਂ ਅਰਜ਼ ਕੀਤੀ ਸੀ ਵੀ ਭਾਸ਼ਾਵਾਂ ਬਹੁਤ ਨੇ, ਜਿਹੜੇ ਭਗਤ ਸਨ ਕੋਈ ਕਿਤੋਂ ਦੇ ਰਹਿਣ ਵਾਲਾ, ਕੋਈ ਕਿਤੋਂ ਦੇ ਰਹਿਣ ਵਾਲਾ, ਕੋਈ ਕਿਤੋਂ, ਉਹਨਾਂ ਦੀਆਂ ਬੋਲੀਆਂ ਵੱਖਰੀਆਂ ਨੇ, ਉਹਨਾਂ ਦਾ ਜਿਹੜਾ ਸੀ ਰਹਿਣ ਦਾ ਢੰਗ ਤਰੀਕਾ ਵੱਖਰਾ ਹੈ, ਔਰ ਉਹ ਸਾਰਾ ਕੁਝ ਇਸ ਕਰਕੇ ਐਸਾ ਗ੍ਰੰਥ ਤਿਆਰ ਕਰਨਾ ਲਿਪੀ ਗੁਰਮੁਖੀ, ਸਾਰੀਆਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਸੀਗੀਆਂ, ਉਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ ਉਚਾਰਨ ਕੀਤੀ ਹੋਈ ਬਾਣੀ ਨੂੰ ਗੁਰਮੁਖੀ ਲਿਪੀ ਦੇ ਵਿੱਚ ਗੁਰੂ ਸਾਹਿਬ ਨੇ ਲਿਖਵਾਉਣਾ, ਬੜਾ ਵੱਡਾ ਕਾਲ ਸੀ। ਚਲੋ ਧਿਆਨ ਦਿਓ, ਕਹਿਣ ਲੱਗੇ ਨੇ ਗੁਰੂ ਸਾਹਿਬ ਬਹੁਤਾ ਸਮਾਂ ਇੱਧਰ ਤੰਬੂ ਦੇ ਵਿੱਚ ਲਾਉਂਦੇ ਨੇ, ਆਪ ਸਾਰਾ ਕੁਝ ਇੱਕ ਇੱਕ ਅੱਖਰ ਆਪ ਲਿਖਵਾਉਂਦੇ ਹਨ।
ਸੁਣ ਸਤਿਗੁਰ ਕੇ ਬਾਕ ਅਸ਼ੇਰੇ,
ਜਦੋਂ ਸਤਿਗੁਰੂ ਜੀ ਨੇ ਆਖਿਆ ਵੀ ਭਗਤਾਂ ਨੂੰ ਤੂੰ ਕਹਿੰਦਾ ਬਈ ਮੈਂ ਵੇਖੇ ਨੀ, ਤੇ ਐਂ ਕਰੀ ਆਪਣੇ ਰੋਜ਼ ਦੇ ਆਉਣ ਟਾਈਮ ਨਾਲੋਂ ਦੋ ਘੜੀਆਂ ਪਹਿਲਾਂ ਆਉਣਾ ਹੈ, ਇਹ ਸੁਣ ਕੇ ਭਾਈ ਗੁਰਦਾਸ ਖੁਸ਼ ਹੋਏ, ਆਪਣੇ ਸਥਾਨ ਤੇ ਆਏ ਹਨ।
ਤਬ ਭਾਈ ਗਮਨੋ ਨਿਜ ਡੇਰੇ,
ਔਰ ਜਿੱਥੇ ਉਹਨਾਂ ਦਾ ਪ੍ਰਬੰਧ ਸੀ ਉੱਥੇ ਪਹੁੰਚ ਗਏ ਹਨ।
ਸੁਪਤ ਜਥਾ ਸੁਖ ਨਿਸਾ ਬਤਾਈ,
ਔਰ ਚਲੋ ਭਾਈ ਸਾਹਿਬ ਜੀ ਰਾਤ ਨੂੰ ਸੋਚਦੇ ਰਹੇ ਵੀ ਸਵੇਰੇ ਸਾਜਰੇ ਜਾਣਾ, ਭਗਤਾਂ ਪ੍ਰਤੀ ਗੁਰੂ ਸਾਹਿਬ ਨੇ ਆਖਿਆ ਵੀ ਤੂੰ ਦੋ ਘੜੀਆਂ ਪਹਿਲਾਂ ਜੀ ਤੈਨੂੰ ਦਿਖਾ ਦਾਂਗੇ ਸਾਰਾ ਕੁਝ, ਤੇ ਹੁਣ ਇਹ ਨੇ ਜਿਹੜਾ ਸੀ, ਚਲੋ ਜਿਵੇਂ ਰਾਤ ਬਤੀਤ ਲੰਘੀ ਰੋਜ਼ ਦੇ ਜਾਣ ਵਾਲੇ ਟਾਈਮ ਨਾਲੋਂ ਕਾਫੀ ਸਮਾਂ ਪਹਿਲਾਂ ਉੱਠੇ ਨੇ, ਤਿਆਰ ਹੋਏ ਜੀ।
ਰਹੀ ਜਾਮ ਕੀਆ ਸਾਉ ਚ ਬਣਾਈ,
ਔਰ ਅੰਮ੍ਰਿਤ ਵੇਲੇ ਉੱਠ ਕੇ ਸਾਜਰੇ ਪਹਿਲਾਂ ਰੋਜ਼ ਦੇ ਟਾਈਮ ਨਾਲੋਂ ਸਾਉ ਚ ਬਣਾਈ ਦਾ ਮਤਲਬ ਹੈ ਇਸ਼ਨਾਨ ਪਾਣੀ ਕੀਤਾ, ਤਿਆਰ ਹੋਏ ਨੇ, ਰੈਡੀ ਹੋਏ ਜੀ।
ਗੁਰ ਟਿਗ ਪਹੁੰਚਣ ਸਮਾਂ ਲਿਖਾਇਓ,
ਜਿਹੜਾ ਰੋਜ਼ ਦਾ ਸਮਾਂ ਸੀਗਾ, ਨਿਯਤ ਸਮਾਂ ਸੀਗਾ, ਜਦੋਂ ਭਾਈ ਸਾਹਿਬ ਜੀ ਨੇ ਉਹਦੇ ਨਾਲੋਂ ਪਹਿਲਾਂ, ਕਿਉਂਕਿ ਜਾਣਾ ਸੀ ਗੁਰੂ ਸਾਹਿਬ ਨੇ ਰਾਤਰੀ ਇਹ ਬਚਨ ਕੀਤੇ ਸਨ ਵੀ ਉਦੋਂ ਕਿੰਨਾ ਸਮਾਂ ਪਹਿਲਾਂ ਆਉਣਾ, ਗੁਰੂ ਜੀ ਦੇ ਪਾਸ ਪਹੁੰਚਣ ਦਾ ਸਮਾਂ ਜਾਣਿਆ ਤੇ ਉਦੋਂ ਪਹਿਲਾਂ ਹੀ ਤੁਰ ਪਏ ਹਨ।
ਦਵਾਇ ਘਟਕਾ ਵਾਗਾ ਚੱਲ ਆਇਓ,
ਦੋ ਘੜੀਆਂ ਭਾਈ ਗੁਰਦਾਸ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਅਕੋਰਡਿੰਗ ਉਹਨਾਂ ਦੇ ਪਾਸ ਪਹਿਲਾਂ ਜਾਣ ਲੱਗੇ ਨੇ, ਹਾਲੇ ਪਹੁੰਚੇ ਨੀ, ਤੁਰ ਪਏ ਹਨ।
ਇਸ ਸ਼ੈਨ ਸਤਿਗੁਰ ਕੇ ਚਾਹੂੰ ਦਿਸ਼ਮੈਂ,
ਜਦੋਂ ਭਾਈ ਸਾਹਿਬ ਗਏ ਉਹਨਾਂ ਦੇ ਬਸ ਅੰਦਰ ਇਹੀ ਗੱਲ ਚੱਲਦੀ ਹੈ, ਜਿਹੜੀ ਰਾਤ ਗੱਲ ਹੋਈ ਸੀ ਨਾ ਬਈ ਭਗਤ ਨਜ਼ਰ ਨਹੀਂ ਆਉਂਦੇ, ਗੁਰੂ ਸਾਹਿਬ ਕਹਿੰਦੇ ਪਹਿਲਾਂ ਆ ਜਾਓ, ਹੁਣ ਭਾਈ ਸਾਹਿਬ ਗਏ ਬਸ ਉਹਨਾਂ ਦੇ ਅੰਦਰ ਹੋਰ ਕੋਈ ਵਿਚਾਰੇ ਨਹੀਂ ਹੈ, ਹੋਰ ਕਿਸੇ ਪਾਸੇ ਸੁਰਤੀ ਬਿਰਤੀ ਨਹੀਂ ਹੈ, ਬਸ ਇਹੀ ਚੱਲ ਰਹੀ ਹੈ ਗੱਲ ਧਿਆਨ ਦੇ ਵਿੱਚ। ਜਦੋਂ ਗਾਏ ਉਧਰ ਨੂੰ ਕੀ ਵੇਂਦੇ ਨੇ, ਕਹਿੰਦੇ ਤਿਛ ਛਿੰਨ ਸਤਿਗੁਰ ਕੇ ਚਾਹੋਂ ਦਿਸ ਮੈਂ, ਸਤਿਗੁਰੂ ਜੀ ਦੇ ਪਾਸ ਜਾਂਦੇ ਭਾਈ ਸਾਹਿਬ ਉਸ ਤੋਂ ਨੇੜੇ ਜਾ ਕੇ ਇਹਨਾਂ ਕੀ ਵੇਖਿਆ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਾਰੇ ਪਾਸੇ ਭਗਤ ਖੜੋਤੇ ਨੇ, ਇਹ ਇੱਥੇ ਕਿੰਤੂ ਪਰੰਤੂ ਕਰ ਸਕਦੇ ਨੇ ਕੁਝ ਲੋਕ ਤਰਕਵਾਦੀ, ਪਰ ਮੈਂ ਪਹਿਲਾਂ ਬੇਨਤੀ ਕਰਾਂ, ਬੜੇ ਸ਼ਰਧਾ ਨਾਲ ਸੁਣਿਓ, ਹਾਲੇ ਬਾਅਦ ਵਿੱਚ ਉਹ ਸਾਰੀ ਆਪਾਂ ਚਲੋ ਗੱਲ ਕਰ ਵੀ ਲਵਾਂਗੇ। ਇੱਥੇ ਜੋ ਕੁਝ ਭਾਈ ਸਾਹਿਬ ਨੂੰ ਨਜ਼ਰ ਆਇਆ ਹੈ,
ਚਰਚਾ ਕਰਤ ਭਗਤ ਪ੍ਰਭ ਰਾਸਮੈਂ,
ਪ੍ਰਭੂ रस जेड़ा सी भगती रस की गल भगत एन भिज के पंचम पातशाह जी दे नाल कर रहे हन।
सहम रहयो ठंड हो तिस थाई।
हुण भाई साहब भाई गुरदास गए जिथे अगे कले गुरु साहब हुंदे सन आप जाके नमस्कार करते सन मत्था टेकते सन उपरांत गुरु साहब जी की हदायत मुताबक वह महान कार्य की प्रारंभता होंदी सी। अज फर्स्ट टाइम पहली बार ये नजारा भाई साहब ने वेख्या गुरु साहब जी के आले दुआले वह भगत खड़ोते ने जदों भाई साहब ने देखे कहिंदे सहम रहे हो ठंड हो तिस थाई। सहम के उत्थे ही खड़ो गया भाई साहब गुरु साहब के पास ना गए भगतां दे नाल गलबात गुरु साहब की जिदा भाई साहब ने लिखा हो रही है उन्होंने पास नहीं जाना कि सहम के थोड़ा जा पहला ही खड़ो गए
जहदर हो तो आए बेजाई।
और जेड़ा रस्ता सी आउन जान दा आम ता पब्लिक आम संगत आम लोग तो आंदे ही नहीं सी क्योंकि मैं अर्ज की सी तो बंद सारा कुछ इथे भगत ही आए ने ते भगतां ने जिस रास्ते जाना भाई गुरदास साहब उस रास्ते ते खड़ गए हन।
उठे भगत निज सदन सदाबे
जदों भगत जेड़ा सी गुरु साहब नू मिलके इस कथा दे मुताबक वापस जान लगे हन।
सब गुरदास सर्ब दर साहबे
ते भाई गुरदास ने ता उन्हां सारे भगतां दे दर्शन कीते ने भाई साहब जी नू भाई गुरदास जी नू उन्हां भगतां दे दीदार होण दा जिक्र होया है।
भगत कबीर आदि जे सगरे
और भगत कबीर इत्यादक उन्हां जिन्हां दा नाम आया सी भगत कबीर रविदास भगत धन्ना भगत सहदना भगत सैन भगत नामदेव भगत पीपा भगत जयदेव इत्यादक उह सारे भगतां दे दीदार भाई साहब जी नू होए ने उन्होंने दर्शन किते हन।
देखत जाने अब एह डगरे
हुण जदों इन्होंने वेख्या भाई साहब ने भी इत्थे जा रहे ने वापस मुड़ के चले हन।
भाई परयो चरणन सब ही के
भाई गुरदास ने बड़े अदब नाल उन्हां भगतां नू सिजदा कीता है उन्हां नू नमस्कार कीती है और उन्हां नू जिहड़ा सी इक तरह दा उन्हां दा सत्कार कीता है। बाणी पढ़न वाले निम्रता च रहिंदे ने और वह जानी सत पुरशां दा भगत जनां दा गुरमुखां दा रब दे प्यारियां दा सत्कार करदे ने क्योंकि बाणी दे विच शब्द है जो दिसै गुरसिखड़ा तिस निव निव लागौ पाए जी। बाणी च इस तरह के भी शब्द ने जिन के चोले रतड़े प्यारे कंत तिना के पास धूर तिना की जे मिले जी कहो नानक की अरदास इत्यादिक बहुत सारे शब्द आउंदे ने सत्कार वाले। सो इथे भाई गुरदास जी ने उन्हां भगतां नू इक तरह दा नमस्कार कीती है सिजदा कीता है।
जोर हाथ बंदन करनी के
बंदन दा अर्थ बंदना ही है नमस्कार है हाथ जोड़ के वंदना कीती है।
सब सब भगतन इसको बंदियो
देखो भगतां ने भाई गुरदास नू भी वंदना कीती है। हुण भगत भी बड़ी निम्रता च ने भगतां दे विच भी ओह गल नहीं हैगी ईगो हंकार होमे भोरा भी क्योंकि भगतां दा तां इक उन्हां दी अपनी जिहड़ा सी जीवन है उन्हां दा चलो भगतां ने भी जानी अति ओदां ही उसे लहजे दे विच जिवें भाई साहब ने सत्कार कीता है भगतां ने भी भाई साहब जी दा उन्ना ही सत्कार कीता है।
कुशल प्रश्न ते अदक आनंद
कुशल प्रश्न हुंदा है सुख शांत पुछनी हाल चाल पुछया है।
निज निज नाम सुनामन करियो
उन्हां ने भाई गुरदास साहब जी नूं अपने बारे दस्या निज निज अपना अपना नाम सारिया भगतां ने अपने बारे अपने नाम बारे दस्या है।
वेले सकल और संशय हरियो
और सारिया नूं मिलके भाई गुरदास दे शंके निवृत्त हो गए। मैं कल अर्ज कीती सी समाप्ति वेले भी शंका नहीं करनी शंका बहुत नुकसान करदा धर्म दी दुनिया दे विच इसे करके जेड़ा शंका ना दुबदा जेड़ी है जेड़ा बंदा एज पै गया बस वह प्राप्ति नहीं कर सकता धर्म दी दुनिया च कुछ भी खिमा करना यह शंका दुबदा बहुत वड्डा नुकसान करती है जग्यासू दा और इसे करके कही दा भी उन्हां कोले बैठना चाहिए जिहड़े जुड़े हुए जिन्हां दा गुरु ते परमात्मा ते भरोसा है जिहड़े पूरे विश्वास वाले ने जिहड़े जिन्हां दा भरोसा ही नहीं है गुरु ते गुरु ते परमात्मा ते यकीन नहीं है जिन्हां नूं तर्कवादी ने और उन्हां तों अपने आप नूं बचाना चाहिए क्योंकि बाबा जी ने बाणी दे विच भी कुछ इस तरह के बचन किए ने। देखो दुबदा दे विच बिल्कुल नहीं मनुख नूं पैना चाहिए दुबदा ना पढ़ो हर बिन होर ना पूजो मड़ा मसान ना जाई इत्यादक ते जिहड़ा सी शंका ਔਰ ਉਹਨਾਂ ਨੇ ਜੋ ਭਾਈ ਸਾਹਿਬ ਨੇ ਕੀਤਾ ਸੀ ਗੁਰੂ ਸਾਹਿਬ ਜੀ ਨੇ ਉਹਦਾ ਸ਼ੰਕਾ ਇੱਕ ਤਰ੍ਹਾਂ ਦਾ ਹੁਣ ਨਿਵਰਤ ਹੋ ਗਿਆ। ਜਿਹੜਾ ਕਹਿੰਦਾ ਸੀ ਮੈਂ ਭਗਤਾਂ ਨੂੰ ਵੇਖਿਆ ਨਹੀਂ ਹੈ, ਅੱਜ ਭਗਤਾਂ ਦੇ ਦਰਸ਼ਨ ਹੋਏ ਨੇ, ਭਗਤਾਂ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ ਹੈ, ਕਹਿੰਦੇ ਨੇ ਮਿਲਿਆ ਸਕਲ ਔਰ ਸੰਸਾ ਹਰਿਓ ਸਾਰੇ ਸ਼ੰਕੇ ਨਿਵਰਤ ਹੋ ਗਏ ਜੀ।
ਬਾਹਰ ਆਪਣੇ ਧਾਮ ਸਧਾਰੇ,
ਉਹ ਭਗਤ ਜਿੱਥੋਂ ਆਏ ਸਨ ਆਪਣੀਆਂ ਥਾਵਾਂ ਤੇ ਚਲੇ ਗਏ। ਹੁਣ ਇੱਥੇ ਕੋਈ ਸ਼ੰਕਾ ਕਰੇ ਵੀ ਜੀ ਆਏ ਕਿਵੇਂ? ਹੋ ਸਕਦਾ ਗੁਰੂ ਚਾਹੇ ਤੇ ਤੁਹਾਨੂੰ ਸੁਪਨੇ ਦੇ ਵਿੱਚ ਵੀ ਸਾਰਾ ਕੁਝ ਕਰ ਸਕਦਾ, ਗੁਰੂ ਚਾਹੇ ਤੇ ਇਸ ਤਰ੍ਹਾਂ ਦੀਆਂ ਖੇਡਾਂ ਦਰਸਾ ਸਕਦਾ, ਨਹੀਂ ਤੇ ਜਿਹੜਾ ਸੀ ਇਹ ਉਂਝ ਸੰਭਵ ਨਹੀਂ ਹੈ। ਜੇ ਆਪਾਂ ਦੂਜੇ ਲੋੜ ਦੇਖਾਂਗੇ ਗੁਰੂ ਦੇ ਪ੍ਰਤੀ, ਗੁਰੂ ਦੇ ਅੱਗੇ ਤੁਸੀਂ ਆਪਣਾ ਸ਼ੰਕਾ ਰੱਖੋ, ਆਪਣਾ ਜੋ ਵੀ ਤੁਹਾਡੇ ਮਨ ਚ ਹੈ ਗੁਰੂ ਨੂੰ ਸਮਰੱਥ ਮੰਨ ਕੇ, ਫਿਰ ਬਾਬਾ ਜੀ ਕਹਿੰਦੇ ਨੇ ਗੁਰੂ ਉਹ ਸਾਰਾ ਕੁਝ ਕਰਕੇ ਦਿਖਾ ਦੇਣਾ। ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਰ ਸਦ ਹੀ ਪਰ ਪੂਰਾ। ਸੋ ਭਾਈ ਸਾਹਿਬ ਜੀ ਹੋਰਾਂ ਨੂੰ ਬੜਾ ਆਨੰਦ ਮਿਲਿਆ ਹੈ।
ਡਰ ਧਾਰ ਕਰ ਗੁਰਦਾਸ ਵਿਚਾਰੇ,
ਔਰ ਭਾਈ ਗੁਰਦਾਸ ਜਿਹੜਾ ਸੀ ਉਹ ਡਰ ਧਾਰਨ ਕਰਕੇ ਮਨ ਚ ਵਿਚਾਰ ਕੀਤੀ, ਸੋਚਦੇ ਹਨ
ਹਮ ਟਿਕ ਪਹੁੰਚੋ ਗੁਰ ਫੁਰਮਾਇਓ,
ਉਹ ਮਨ ਚ ਸੋਚਦੇ ਨੇ ਕਹਿੰਦੇ ਗੁਰੂ ਨੇ ਤੇ ਮੈਨੂੰ ਆਖਿਆ ਸੀ ਸਵੇਰੇ ਪਹਿਲਾਂ ਰੋਜ਼ ਦੇ ਟਾਈਮ ਨਾਲੋਂ ਦੋ ਘੜੀਆਂ ਪਹਿਲਾਂ ਸਾਡੇ ਕੋਲੇ ਪਹੁੰਚਣਾ, ਮੈਂ ਤਾਂ ਪਹੁੰਚਿਆ ਹੀ ਨਹੀਂ ਹੈ। ਮਨ ਦੇ ਵਿੱਚ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਖਿਆਲਾਤ ਆਏ ਜੀ।
ਮੈਂ ਨਾ ਗਯੋ ਨਾ ਦਰਸ਼ਨ ਪਾਇਓ,
ਕਹਿੰਦਾ ਮਨਾ ਮੈਂ ਤਾਂ ਗੁਰੂ ਕੋਲੇ ਪਹੁੰਚਿਆ ਹੀ ਨਹੀਂ, ਮੈਂ ਤਾਂ ਰਸਤੇ 'ਚ ਖੜ ਗਿਆ। ਗੁਰੂ ਨੇ ਤੇ ਕਿਹਾ ਸੀ ਵੀ ਦੋ ਘੜੀਆਂ ਪਹਿਲਾਂ ਰੋਜ਼ ਦੇ ਟਾਈਮ ਨਾਲੋਂ ਮੇਰੇ ਪਾਸ ਆਣਾ, ਮੈਂ ਤਾਂ ਅੱਧ ਵਿਚਕਾਰ ਹੀ ਖੜਾ, ਰਸਤੇ 'ਚ ਖੜਾ, ਗੁਰੂ ਕੋਲੇ ਪਹੁੰਚਿਆ ਨਹੀਂ ਹੈ। ਗੁਰੂ ਦੇ ਨਿਰਮਲ ਭਾਉ ਵਿੱਚ ਨੇ, ਸਿੱਖ ਨੂੰ ਗੁਰੂ ਦਾ ਨਿਰਮਲ ਭਾਉ ਹੋਣਾ ਚਾਹੀਦਾ, ਗੁਰੂ ਦਾ ਐਸਾ ਡਰ ਜਿਵੇਂ ਆਪਾਂ ਜਮਾਂ ਤੋਂ ਡਰਦੇ ਹਾਂ, ਮੌਤ ਤੋਂ ਡਰਦੇ ਹਾਂ, ਗੁਰੂ ਤੋਂ ਏਦਾਂ ਨਹੀਂ ਡਰਨਾ ਚਾਹੀਦਾ। ਨਿਰਮਲ ਭਾਉ ਗੁਰੂ ਦਾ ਜ਼ਰੂਰ ਮੰਨਣਾ ਚਾਹੀਦਾ, ਭਾਈ ਗੁਰਦਾਸ ਗੁਰੂ ਦੇ ਨਿਰਮਲ ਭਾਉ ਵਿੱਚ ਹੈਗੇ ਹਨ।
ਤਬ ਤੂਰਨ ਹੀ ਨਿਕਟ ਪਾਇਨ,
ਭਾਈ ਸਾਹਿਬ ਜੀ ਇਕਦਮ ਭਗਤਾਂ ਨੂੰ ਮਿਲ ਕੇ ਭਗਤ ਚਲੇ ਗਏ ਨੇ, ਤੇ ਇਹ ਅੱਗੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਵੱਲ ਨੂੰ ਗਏ ਹਨ।
ਬੰਧਨ ਕੀਨ ਬੰਦ ਯੁਗ ਪਾਨ,
ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਸ ਪਹੁੰਚ ਕੇ ਭਾਈ ਸਾਹਿਬ ਜੀ ਹੋਰਾਂ ਨੇ ਦੋਵੇਂ ਹੱਥ ਜੋੜ ਕੇ ਬੇਅੰਤ ਸ਼ਰਧਾ ਨਮਸਕਾਰ ਕੀਤੀ ਹੈ, ਮੱਥਾ ਟੇਕਿਆ। ਇਹ ਕੁਦਰਤੀ ਹੁੰਦਾ ਹੈ ਤੇ ਅੱਜ ਉਹਨਾਂ ਦੇ ਮਨ ਚ ਗੁਰੂ ਪ੍ਰਤੀ ਬਹੁਤ ਹੀ ਸ਼ਰਧਾ ਬਣ ਗਈ ਹੈ, ਕਿਉਂਕਿ ਕੱਲ ਜੋ ਗੱਲ ਸੀ ਅੱਜ ਪ੍ਰਗਟ ਰੂਪ ਦੇ ਵਿੱਚ ਹੋਈ ਹੈ, ਸਾਰਾ ਕੁਝ ਨਵਾਂ ਨਵਾਂ ਤਾਜ਼ਾ ਤਾਜ਼ਾ ਦੇਖ ਕੇ ਆਏ ਹਨ।
ਮਹਿਮਾ ਲਖੇ ਮਹਿਦ ਮਹੀਆਂ,
ਔਰ ਮਨ ਤਾਂ ਸੋਚਿਆ ਵੀ ਗੁਰੂ ਦੀ ਮਹਿਮਾ ਜਿਹੜੀ ਹੈ ਉਹ ਬਹੁਤ ਵੱਡੀ ਹੈਗੀ ਹੈ।
ਕਰੋ ਹੋਏ ਗੁਰ ਸੋ ਜਸ ਬਖਾਨ,
ਗੁਰੂ ਜੀ ਦੇ ਸਨਮੁਖ ਖੜੋ ਕੇ ਭਾਈ ਸਾਹਿਬ ਜੀ ਨੇ ਜਸ ਗਾਇਆ, ਗੁਰੂ ਦਾ ਮਹਿਮਾ ਕੀਤੀ ਹੈ।
ਨਿਰੰਕਾਰ ਕੇ ਤੁਮ ਆਕਾਰ,
ਆ ਕੁਝ ਸ਼ਬਦ ਜਿਵੇਂ ਤੁਸਾਂ ਨੇ ਪਰਸੋਂ ਸਰਵਣ ਕੀਤਾ ਸੀ, ਭਗਤਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸਿਫਤ ਵਿੱਚ ਕੁਝ ਸ਼ਬਦ ਕਹੇ ਸਨ, ਇੱਥੇ ਭਾਈ ਗੁਰਦਾਸ ਜੀ ਦੀ ਰਚਨਾ ਚੋਂ ਕੁਝ ਭਾਈ ਸਾਹਿਬ ਨੇ ਲਿਖਿਆ। ਭਾਈ ਸਾਹਿਬ ਨੇ ਗੁਰੂ ਸਾਹਿਬ ਨੂੰ ਆਖਿਆ, ਕਹਿੰਦੇ ਤੁਸੀਂ ਨਿਰੰਕਾਰ ਦਾ ਸਰੂਪ ਹੈਗੇ ਹੋ,
ਸਰਗੁਣ ਰੂਪ ਵਿਸ਼ਨ ਤਨ ਧਾਰ,
ਤੁਸੀਂ ਈਸ਼ਵਰ ਦੇ ਸਰਗੁਣ ਰੂਪ ਦੇ ਵਿੱਚੋਂ, ਕਿਉਂਕਿ ਅਕਾਲ ਪੁਰਖ ਦੇ ਦੋ ਰੂਪ ਮੰਨੇ ਗਏ ਨੇ ਨਿਰਗੁਣ ਤੇ ਸਰਗੁਣ, ਇੱਥੇ ਉਹਨਾਂ ਨੇ ਸਰਗੁਣ ਦੀ ਗੱਲ ਕੀਤੀ ਹੈ।
ਸਤਯੁਗ ਮਹਿ ਬਾਵਨ ਬਾਪ ਪਾਵਨ,
ਔਰ ਸਤਯੁਗ ਦੇ ਵਿੱਚ ਆ ਬਾਵਨ ਅਵਤਾਰ ਦਾ ਸਰੀਰ ਧਾਰਿਆ ਜੀ।
ਮਾਪੇ ਤੀਨ ਲੋਕ ਤ੍ਰੈ ਪਾਵਨ,
ਔਰ ਜਿਵੇਂ ਤੁਸੀਂ ਤਿੰਨਾਂ ਲੋਕਾਂ ਨੂੰ ਕਦਮਾਂ ਨਾਲ ਮਿਲ ਲਿਆ ਸੀ, ਪੁਰਾਣਕ ਕਥਾਵਾਂ ਦੇ ਮੁਤਾਬਕ ਕਹਿਆ ਹੈ।
ਤ੍ਰੇਤਾ ਰਘਵਰ ਰੂਪ ਸੁਹਾਵਨ,
ਜਿਹੜੇ ਚਾਰ ਯੁੱਗ ਮੰਨੇ ਗਏ ਨੇ ਸਤਯੁਗ ਤ੍ਰੇਤਾ ਦੁਆਪਰ ਤੇ ਕਲਯੁਗ, ਉਹਨਾਂ ਦੇ ਵੱਖਰੇ ਵੱਖਰੇ ਅਵਤਾਰ ਵੀ ਕਿਆਸੇ ਗਏ ਨੇ, ਸੋ ਉਸ ਮੁਤਾਬਕ ਉਹਨਾਂ ਨੇ ਆਖਿਆ ਵੀ ਸਤਯੁਗ ਦਾ ਜਿਹੜਾ ਅਵਤਾਰ ਬਾਵਨ ਅਵਤਾਰ ਤੇ ਤ੍ਰੇਤੇ ਦੇ ਵਿੱਚ ਜਿਹੜਾ ਸੀ ਰਾਮ ਜੀ ਦਾ, ਫਿਰ ਕਹਿੰਦੇ ਨੇ ਘਾਏ ਅਗਨ ਰੱਖ ਜੁਤਰਾਵਣ, ਤੁਸਾਂ ਨੇ ਵੱਡੇ ਜਿਹੜਾ ਸੀ ਰਾਕਸ਼ਾਂ ਨੂੰ ਰਾਵਣ ਵਰਗਿਆਂ ਨੂੰ ਮਾਰਿਆ ਜੀ।
ਦੁਆਪਰ ਹੋਏ ਕ੍ਰਿਸ਼ਨ ਮੁਰਾਰੀ,
ਦੁਆਪਰ ਦਾ ਅਵਤਾਰ ਕ੍ਰਿਸ਼ਨ ਨੂੰ ਮੰਨਿਆ ਗਿਆ ਹੈ।
ਸ਼ਤਰਨ ਸੈਨ ਅਸੰਖ ਸੰਘਾਰੀ,
ਔਰ ਉਹਨੇ ਅਸੰਖਾਂ ਦੀ ਗਿਣਤੀ ਦੇ ਵਿੱਚ ਦੁਸ਼ਮਣ ਸੈਨਾ ਨੂੰ ਮਾਰਿਆ ਜੀ।
ਅਵਕਾਲ ਜੋ ਕੋ ਕਾਲ ਨਿਹਾਰ,
ਹੁਣ ਤੁਸੀਂ ਜਿਹੜਾ ਸੀ ਕਲਯੁਗ ਦੇ ਅਵਤਾਰ ਹੈਗੇ ਹੋ।
ਗੁਰੂ ਰੂਪ ਆਪਨ ਕੋ ਧਾਰ,
ਹੁਣ ਆਪ ਜੀ ਨੇ ਗੁਰੂ ਰੂਪ ਧਾਰਨ ਕੀਤਾ ਹੈ।
ਹਮ ਨਰ ਮੰਦ ਮਤੀ ਨਹਿ ਜਾਣੈ,
ਦੇਖੋ ਸਮਝਣ ਵਾਲੀ ਗੱਲ ਇਹ ਹੈ ਵੀ ਗੁਰਮਤ ਨੇ ਜਾਂ ਭਾਈ ਸਾਹਿਬ ਜੀ ਨੇ ਖਾਸ ਕਰਕੇ ਇੱਥੇ ਜਿਵੇਂ ਕਥਾ ਚੱਲ ਰਹੀ ਹੈ, ਇਹਨਾਂ ਨੇ ਗੁਰੂ ਨੂੰ ਅਕਾਲ ਪੁਰਖ ਦਾ ਸਰੂਪ ਮੰਨਿਆ, ਜਿਵੇਂ ਭੱਟ ਕਹਿੰਦੇ ਸੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਲਈ ਜੋਤ तुर तों गुरु, जन्म तों गुरु, अवतार तों गुरु। सो इस करके भाई साहब जी ने लिखिया भी हुण तुसीं कलयुग दे विच अवतार धारिया है।
हम नर मंद मती नहीं जाने,
असी मंद मती वाले तुहानू जान नहीं सकते, तुहाडा अंत नहीं पाया जा सकता।
तुम्हारी महिमा महद महान,
तुहाडी महिमा बहुत महान है, बहुत महान है। असी ते की चीज कल चुकी जी, इथे ते बड़े बड़े उस अकाल पुरख की महिमा नू नहीं जान सके। बाबा जी ने बाणी च आख्या, महिमा ना जाने ब्रह्मा ना जाने अंत, परमेश्वर पार ब्रह्म बेअंत। ओ परमेश्वर बड़ा बेअंत है, महिमा ना जाना भेद पाप भेद पाप भेदा ने भी जेड़ा सी उहदी सही महिमा जिहड़ी है नहीं कीती जा सकती। वो जिवें आपां पढ़दे आ, तेरे कावन कावन गुण कह कह गावां, तू साहिब गुणी निंदाना, तुमरी महिमा वर्ण ना साकां, तू ठाकुर ऊच भगवाना। भाई साहब जी गुरु साहब नू अकाल पुरख का स्वरूप मानते हुए कह रहे ने भी असी कलयुगी जीव मंदमती वाले तुहाडी महिमा सही रूप दे विच नहीं गा सकते, तुसी बहुत महान है गए।
बख्श भूल दया सिंध मेरी,
और दया सिंध का मतलब हुंदा दया दे सागर, मेरे तो जेड़ी भुल हो गई है मेनू बख्श दया जी।
दास जान रख लाज बडेरी,
मैं तुहाडा दास हां, मैं तुहाडा सेवक हां, अपने दास दी लाज रखो, अपने दास दी पैज रखो जी।
श्री अर्जन सुन कै तिस कल,
धन गुरु अर्जन साहब महाराज जी ने सुनिया भाई गुरदास जी दे कोलों, सुन के सतगुरु रहमतां दे दाते वचन करन लगे हन।
बोले होए प्रसन्न बिसाला,
एडी प्रसन्नता दे घर विच आए भाई गुरदास जी दे उपर, एडे प्रसन्न होए पंचम पातशाह रहमत दे घर विच आए हन।
कुछ पर खुशी सुनो बड भागे,
सतगुरु जी ने वचन कीते ने कहिंदे बड्डियां भागां वालिया, भाई गुरदास लई शब्द वरते ने बडभागे, बड़िया भागां वालिया, चंगे कर्मां वालिया, तेरे ते बहुत खुश होए, गुरु कियां खुशियां लैणियां आ जाण किते तां बाकी रहिंदे कुछ नहीं पिछे। गुरु कियां खुशियां दे वे सारा कुछ है, गुरु की नजर दे पात्र बन जाइए। भाई गुरदास नू गुरु साहब ने आप आख्या, भागां वालिया तेरे ते त्रुटे है गए।
मन बाशत लीजह अब मांगे,
जदों गुरु खुश हुंदा है गुरु ने आख्या कहिंदे भाई गुरदास नू मन बांचत लीजै, हुण मन बांचत दा मतलब जो तेरा मन चाहुंदा है, जो तेरा मन मंगदा है, जो तेरे मन च है, जो भी इच्छा है, जो चाहो है, जो भी है बोल के आख आख तेनु मिलेगा, भाव जो तेरे मन च है कहना कर।
उजते नहीं आदे हमारे,
और सतगुरु जी ने आख्या भी तुहाडे तो बगैर होर साडे लई कोई आदर योग नहीं है, इन्ना सम्मान दिता है, इन्नी रिस्पेक्ट दिती है।
सेवक प्रेमी हम हो प्यारे,
और तुसी साडे प्रेमी हो, तुसी साडे सेवक हो, तुसी साडे प्यारे हो, तुहाडे ते खुश होया, मंगो की मंगदे हो, की तुहाडी इच्छा हैगी है, तुहाडी चाहना की हैगी है।
तब कर जोर कहो अरदा गुरदास,
सुनियो वैसे आपा भी मंगदे हां बहुत कुछ, साडियां लंबियां चौड़ियां लिस्टां ने खिमा करना है, सानू ते मंगने नहीं असल विच आए। बाबा जी ने बाणी दे विच समझाया बहुत है भी की मंगना है, असी ओही चीजां मंगी जाने, क्या मांगो कुछ स्थिर ना रहाई, नाले बाबा जी ने आख्या भी कुछ स्थिर है ही नहीं है, जो कुछ असी मंगदे हां ओ मिल भी जांदा फिर भी आनंद नहीं मिलदा, ओ सारा कुछ मिलिया होया मिल के भी इत्थे ही रह जांदा। असी मंगदे हां धन, असी मंगदे हां कारां कोठियां, असी मंगदे हां धीआं पुत्र खिमा करना है, इह सारा कुछ मिल के भी साडा कुछ नहीं सवरदा। चलो हुण इत्थे गुरु साहिब सच्चे पातशाह कहिंदे भाई गुरदास दस तेरी इच्छा की है, मंग की है। तब कर जोर कहो गुरदास, भाई गुरदास ने हाथ जोड़े कहन लगे जी।
भगत जो आवत है तुम पास,
ओ ही गल अंदर चल रही है भगतां ली, कहिंदे सतगुरु जेड़े तुहाडे पास भगत आउंदे ने ना रोज, जेड़े भगतां दी गल कल होई सी,
श्री गुरु आप जथा तिन दर्शो,
और श्री गुरु आप जथा तिन दर्शो, जेड़े तुहाडे दर्शन करन आउंदे ने जां इत्थे तुहानू मिलन आंदे हन,
चर्चा करो शरीर स्पर्शो,
और उहनां नाल तुसी चर्चा करदे हो ते उहनां दे नाल तुहाडा शरीर भी स्पर्श हुंदा है।
तथा दर्श मैं तिन को पाऊं,
और भाई गुरदास कहिंदे सतगुरु ओदां ही मैं उहनां दे दर्शन करना चाहना, दर्श प्यास इच्छा देखो की है, कोई दुनियावी पदार्थ नहीं मंगिया, कोई घर परिवार का कुछ नहीं मंगिया, अपने बस जिवें आपां बाणी चो पढ़दे हां ना ਬਈ ਬਸ ਰੱਬ ਦੇ ਪਿਆਰਿਆਂ ਦੇ, ਗੁਰੂ ਦੇ, ਸਿੱਖਾਂ ਦੇ ਔਰ ਸੰਤ ਸੰਗੀਆਂ ਦੇ ਔਰ ਜਿਹੜੇ ਦਰਸ਼ਨ ਹੋਣ। ਇੱਥੇ ਭਾਈ ਸਾਹਿਬ ਕਹਿੰਦੇ ਨੇ ਮੈਂ ਸਤਿਗੁਰੂ ਉਹਨਾਂ ਦੇ ਉਸੇ ਰੂਪ ਦੇ ਵਿੱਚ ਜਿਹੜਾ ਅਸੀਂ ਦਰਸ਼ਨ ਕਰਨਾ ਚਾਹੁੰਦਾ। ਹਾਲਾਂਕਿ ਤੁਸੀਂ ਪਹਿਲਾਂ ਸਰਵਣ ਕਰ ਲਿਆ ਵੀ ਹੋਏ ਨੇ, ਪਰ ਇੱਥੇ ਦੁਬਾਰਾ ਕਹਿਣ ਦਾ ਕੀ ਪਰਪਸ ਹੈ? ਨਾਲ ਸੁਣਿਓ ਜੀ।
ਗਿਆਨ ਵਾਕ ਕੋ ਕਹਾਂ ਕਹਾਂ,
ਸਤਿਗੁਰੂ ਜੀ ਗਿਆਨ ਦੇ ਵਚਨ ਮੈਂ ਉਹਨਾਂ ਨਾਲ ਜਿਹੜੇ ਸੀ ਕੁਝ ਸਾਂਝੇ ਕਰਨੇ ਹਨ।
ਸੁਣਤ ਕਥਾ ਸੁਤ ਸ੍ਰੀ ਗੁਰ ਕਹਿਓ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਦੀ ਇੱਛਾ ਸੁਣੀ ਔਰ ਮੋੜ ਕੇ ਖੁਸ਼ ਹੋ ਕੇ ਕਹਿਆ ਹੈ।
ਸੁਣ ਗੁਰ ਵਾਕ ਆਨੰਦ ਉਰ ਰਹਿਓ।
ਸਤਿਗੁਰੂ ਕਹਿਣ ਲੱਗੇ ਭਾਈ ਗੁਰਦਾਸ ਨੂੰ, ਕਹਿੰਦੇ ਨੇ ਨਾ ਬਈ ਬਹੁਤ ਵਧੀਆ ਗੱਲ ਆਖੀ ਹੈ, ਭਾਵ ਪ੍ਰਸੰਨ ਹੋਏ ਨੇ ਗੁਰੂ ਸਾਹਿਬ ਦਿਲ ਦੇ ਵਿੱਚ, ਮਨ ਦੇ ਵਿੱਚ, ਔਰ ਇਹ ਵੀ ਆਖਿਆ ਵੀ ਤੁਹਾਨੂੰ ਜਿਹੜਾ ਸੀ ਆਨੰਦ ਪ੍ਰਾਪਤ ਹੋਵੇ। ਗੁਰੂ ਸਾਹਿਬ ਜਾਣੇ ਭਾਈ ਗੁਰਦਾਸ ਜੀ ਦੇ ਇਹਨਾਂ ਵਚਨਾਂ ਤੋਂ ਖੁਸ਼ ਹੋ ਗਏ ਹਨ।
ਬਹੁਰ ਲਖਾਵਨ ਲੱਗੇ ਮੁਕੰਦ,
ਫਿਰ ਮੁਕਤੀ ਦੇ ਦਾਤੇ ਕਹਿੰਦੇ ਕੋਈ ਨੀ ਸਮਾਂ ਆਏਗਾ। ਸਤਿਗੁਰੂ ਜੀ ਨੇ ਆਪਣਾ ਸਾਰਾ ਧਿਆਨ ਫਿਰ ਬਾਣੀ ਲਿਖਣ ਵਾਲੇ ਲਿਖਾਉਣ ਵਾਲੇ ਪਾਸੇ ਦਿੱਤਾ। ਮਰਜ਼ ਕੀਤੀ ਸੀ ਵੀ ਬਾਕੀ ਸਾਰੀਆਂ ਗੱਲਾਂ ਬਾਅਦ ਸੁਣੋ। ਸਭ ਤੋਂ ਮੇਨ ਕੰਮ ਜਿਹੜਾ ਹੈ, ਮੁੱਖ ਕੰਮ ਹੈ, ਉਹ ਬਾਣੀ ਦੇ ਲਿਖਵਾਉਣ ਦਾ ਚੱਲ ਰਿਹਾ ਹੈ। ਇਹ ਬਹੁਤ ਬਰੀਕੀ ਦਾ ਕਾਰਜ, ਕਿੰਨੇ ਸਾਲ ਲੱਗੇ ਨੇ ਇਹਨੂੰ। ਸੋ ਇਸ ਕਰਕੇ ਜਿਹੜਾ ਸਤਿਗੁਰੂ ਨੇ ਆਖਿਆ ਭਾਈ ਗੁਰਦਾਸ ਜੀ ਨੂੰ ਵੀ ਹੋਊਗਾ ਸਾਰਾ ਕੁਝ, ਹੁਣ ਆਪਾਂ ਬਾਣੀ ਲਿਖਣ ਵਾਲੇ ਪਾਸੇ ਧਿਆਨ ਦੇਈਏ ਜੀ।
ਭਰੇ ਪ੍ਰੇਮ ਸੋ ਸ਼ਬਦ ਸੋ ਬ੍ਰਿੰਦ,
ਔਰ ਪ੍ਰੇਮ ਨਾਲ ਭਰੇ ਹੋਏ ਔਰ ਉਹ ਅੰਮ੍ਰਿਤ ਬਾਣੀ, ਉਹ ਪ੍ਰੇਮ ਈ ਬਾਣੀ, ਤੁਰਕੀ ਬਾਣੀ ਲਿਖਵਾਉਣ ਲੱਗੇ ਜੀ।
ਜਗ ਹੈ ਰਾਗ ਕੋ ਭੋਗ ਸੋ ਆਵੇ,
ਦੇਖੋ ਰਾਗਾਂ ਦੇ ਵਿੱਚ ਬਾਣੀ ਲਿਖਵਾਈ ਜਾ ਰਹੀ ਹੈ। ਕਿੰਨੀ ਵਾਰ ਇਹ ਵਿਚਾਰ ਆਪਾਂ ਸਾਂਝੇ ਕੀਤੇ ਨੇ, ਜਦੋਂ ਕੋਈ ਰਾਗ ਸਮਾਪਤ ਹੁੰਦਾ, ਸ੍ਰੀ ਰਾਗ ਹੈ, ਗੌੜੀ ਹੈ, ਗੁਜਰੀ ਹੈ, ਬਹਾਗੜਾ, ਬੜਹਾਂਸਾ, ਜੋ ਵੀ ਹੈ, ਜਿਹੜਾ ਵੀ ਰਾਗ ਸਮਾਪਤ ਹੁੰਦਾ, ਕਹਿੰਦੇ ਨੇ ਜਬ ਹੈ ਰਾਗ ਕੋ ਭੋਗ, ਜਦੋਂ ਰਾਗ ਦੀ ਸਮਾਪਤੀ ਦਾ ਸਮਾਂ ਆਉਂਦਾ। ਸਾਰੇ ਗੁਰੂਆਂ ਦੀ ਬਾਣੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਆਪਣੀ, ਜਦੋਂ ਪ੍ਰੋਪਰ ਰਾਗ ਦੇ ਵਿੱਚ ਸਾਰੀ ਲਿਖਵਾਈ ਜਾਂਦੀ ਹੈ, ਜਦੋਂ ਸਾਰੀ ਬਾਣੀ ਗੁਰੂਆਂ ਦੀ ਸਮਾਪਤ ਹੋ ਜਾਂਦੀ ਹੈ, ਰਾਗ ਦਾ ਅੰਤ ਜਿਹੜਾ ਸੀ ਸਮਾਪਤੀ ਦਾ ਸਮਾਂ ਆਉਂਦਾ ਹੈ,
ਤਬ ਹੈ ਭਗਤ ਨਿਜ ਸ਼ਬਦ ਲਿਖਾਵੇ,
ਫਿਰ ਗੁਰੂ ਸਾਹਿਬ ਭਗਤਾਂ ਦੇ ਸ਼ਬਦ ਲਿਖਵਾਉਂਦੇ ਨੇ। ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਦੇ ਹੋ, ਇਹ ਗੀਤੀ ਤੁਸੀਂ ਦੇਖ ਸਕਦੇ ਹੋ, ਹਰ ਰਾਗ ਦੇ ਵਿੱਚ ਪਹਿਲਾਂ ਗੁਰੂਆਂ ਦੀ ਬਾਣੀ, ਸੈਕਿੰਡ ਭਗਤਾਂ ਦਾ ਨਾਮ ਆਉਂਦਾ ਹੈ। ਇਸ ਕਰਕੇ ਉਹ ਤਰਤੀਬ ਇੱਕ ਮਰਜ਼ ਕੀਤੀ ਸੀ ਵੀ ਬਰਾਬਰ ਰੱਖਿਆ ਸਾਰਿਆਂ ਨੂੰ, ਇਹ ਨਹੀਂ ਵੀ ਪਹਿਲਾਂ ਗੁਰੂਆਂ ਦੀ ਬਾਣੀ ਆ ਗਈ, ਪਿੱਛੇ ਜਿਹੜੀ ਸੀ ਇਕੱਲੇ ਭਗਤਾਂ ਦੀ ਆ ਜਾਵੇ ਕੁਝ ਅੰਗਾਂ 'ਤੇ, ਐਸਾ ਨਹੀਂ ਹੈ। ਪ੍ਰੋਪਰ ਉਸੇ ਅੰਗ ਦੇ ਉੱਪਰ ਸ਼ਬਦ ਗੁਰੂ ਨਾਨਕ ਦੇ ਆਉਣਗੇ, ਉਸੇ ਅੰਗ ਦੇ ਉੱਪਰ ਗੁਰੂ ਦੂਜੇ ਗੁਰੂ ਸਾਹਿਬਾਨਾਂ ਦੇ, ਵਿੱਚ ਹੀ ਜਿਹੜਾ ਸੀ ਭਗਤ ਰਵਿਦਾਸ ਜੀ ਦਾ ਵੀ ਆਏਗਾ, ਕਬੀਰ ਜੀ ਦਾ ਵੀ ਆਏਗਾ, ਸਾਰੇ ਭਗਤਾਂ ਦੇ ਵਿੱਚ ਆਉਣਗੇ। ਇਹ ਬਰਾਬਰਤਾ ਸੀ, ਸਨਮਾਨ ਸੀਗਾ, ਸਤਿਕਾਰ ਸੀਗਾ ਉਹਨਾਂ ਦਾ। ਸੋ ਗੁਰੂ ਸਾਹਿਬ ਜੀ ਫਿਰ ਰਾਗ ਦੀ ਸਮਾਪਤੀ ਤੇ ਭਗਤਾਂ ਦੀ ਬਾਣੀ ਲਿਖਵਾਉਂਦੇ ਹਨ।
ਦਾਸ ਸਿੱਖ ਕੋ ਅਪਰ ਨਾ ਜਾਏ,
ਕੋਈ ਗੁਰੂ ਦਾ ਦਾਸ, ਕੋਈ ਗੁਰੂ ਦਾ ਸਿੱਖ ਨੇੜੇ ਨਹੀਂ ਸੀ ਜਾਂਦਾ, ਕਿਉਂਕਿ ਇਹ ਬਹੁਤ ਬਾਰੀਕੀ ਦਾ ਕਾਰਜ ਸੀ, ਬਹੁਤ ਧਿਆਨ ਮੰਗਦਾ ਸੀ। ਔਰ ਪਿੱਛੇ ਤੁਸੀਂ ਸੁਣਿਆ ਵੀ ਸਾਰਿਆਂ ਨੂੰ ਇੱਧਰ ਆਉਣ ਤੋਂ ਮਨਾਹੀ ਸੀਗੀ, ਗੁਰੂ ਸਾਹਿਬ ਲਿਖਵਾਉਂਦੇ, ਭਾਈ ਗੁਰਦਾਸ ਲਿਖਦੇ ਹਨ।
ਗੁਰ ਗੁਰ ਗੁਰਦਾਸ ਭਗਤ ਸਮਦਾਇ,
ਔਰ ਗੁਰੂ ਉੱਥੇ, ਫਿਰ ਅੱਗੇ ਆ ਗੁਰਦਾਸ, ਭਾਈ ਗੁਰਦਾਸ, ਤੀਜਾ ਨਾਮ ਆਇਆ ਭਗਤ ਸਮਦਾਇ। ਦੇਖੋ ਮੈਂ ਫੇਰ ਬੇਨਤੀ ਕਰਾਂ, ਇੱਥੇ ਭਗਤਾਂ ਦਾ ਉਹਨਾਂ ਜ਼ਿਕਰ ਹੈ, ਇਹਨੂੰ ਸ਼ਰਧਾਵਾਨ ਬਿਲਕੁਲ ਮੰਨਦੇ ਨੇ ਵੀ ਆਏ ਨੇ ਭਗਤ, ਪਰ ਕੁਝ ਨਵੀਨ ਮਾਡਰਨ ਆਧੁਨਿਕ ਜਿਹੜੇ ਵਿਦਵਾਨ ਨੇ, ਖਿਮਾ ਕਰਨਾ ਪੱਖ ਜ਼ਰੂਰ ਲੈਣਾ ਆਪਾਂ ਨੇ, ਉਹ ਏਦਾਂ ਨਹੀਂ ਮੰਨਦੇ ਵੀ ਸਰੀਰਕ ਤੌਰ 'ਤੇ ਭਗਤ ਨਹੀਂ ਹੈ। ਉਹਨਾਂ ਨੇ ਪ੍ਰੋਪਰ ਲਿਖਿਆ ਵੀ ਗੁਰੂ ਸਾਹਿਬਾਨਾਂ ਦੇ ਕੋਲੇ ਬਾਣੀ ਸੀ ਆਲਰੇਡੀ, ਗੁਰੂ ਸਾਹਿਬ ਜਦੋਂ ਉਦਾਸੀਆਂ 'ਤੇ ਗਏ ਉਦੋਂ ਉਹਨਾਂ ਦੀ ਬਾਣੀ ਇਕੱਤਰ ਕਰਦੇ ਗਏ, ਉਹਨਾਂ ਦੇ ਉਤਰਾਧਿਕਾਰੀਆਂ ਦੇ ਕੋਲ, ਉਹਨਾਂ ਦੇ ਸਥਾਨਾਂ ਦੇ ਤੋਂ ਉਹ ਬਾਣੀ ਗੁਰੂ ਸਾਹਿਬ ਨੇ ਆਪ ਇਕੱਠੀ ਕੀਤੀ। ਜਦੋਂ ਜੋਤੀ ਜੋਤ ਸਮਾਏ ਫਿਰ ਉਹ ਗੁਰਬਾਣੀ ਦਾ ਖਜ਼ਾਨਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਾਸ ਆ ਗਿਆ, ਉਹੀ ਫਿਰ ਅਗਲੇ ਗੁਰੂ ਸਾਹਿਬਾਨਾਂ ਦੇ ਪਾਸ ਏਦਾਂ ਬਾਣੀ ਪਹੁੰਚੀ ਸੀ। ਤਕਰੀਬਨ ਜਿੰਨੀਆਂ ਵੀ ਬੁੱਕਸ ਹੈਗੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ 'ਤੇ, ਤੁਸੀਂ ਇਹ ਦੇਖ ਸਕਦੇ ਹੋ ਜਿਹੜੇ ਸੰਪਰਦਾਇ ਵਿਦਵਾਨ ਨੇ, ਸ਼ਰਧਾਵਾਨ ਨੇ, ਔਰ ਉਹ ਕਹਿੰਦੇ ਵੀ ਭਗਤ ਸਰੀਰਕ ਤੌਰ 'ਤੇ ਵੀ ਆਏ ਨੇ। ਮੈਂ ਇਹਦੇ 'ਤੇ ਬਿਲਕੁਲ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ, ਸਮਰੱਥ ਹੈ, ਖਲਾ ਹੋ ਵੀ ਸਕਦੀ ਹੈ, ਇਹ ਕੋਈ ਆਏ ਨਹੀਂ ਵੀ ਬਿਲਕੁਲ ਹੋ ਹੀ ਨਹੀਂ ਸਕਦਾ ਐਸਾ,
ਨਹੀਂ, ਦੋਵੇਂ ਗੱਲਾਂ ਜਿਹੜੀਆਂ ਨੇ ਠੀਕ ਨੇ। ਇਹ ਸਾਡੇ ਕੋਲ ਸਬੂਤ ਨੇ ਵੀ ਗੁਰੂ ਸਾਹਿਬਾਨਾਂ ਦੇ ਕੋਲ ਬਾਣੀ ਸੀ, ਔਰ ਭਗਤਾਂ ਦਾ ਆਉਣਾ ਇਹ ਵੀ ਜਾਇਜ਼ ਹੈਗਾ ਹੈ, ਔਰ ਇਹ ਕਲਾ ਵਾਪਰਦੀ ਹੈ। ਚਲੋ ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਇੱਥੇ ਗੁਰੂ ਸਾਹਿਬ ਤੇ ਭਾਈ ਗੁਰਦਾਸ ਤੇ ਭਗਤ ਵੀ ਆਉਂਦੇ ਹਨ।
ਜਿਸ ਭਵ ਜਲ ਮਹਿ ਜੀਵ ਦੁਹੇਲੇ,
ਜਿਸ ਭਵ ਸਾਗਰ ਦੇ ਵਿੱਚ, ਭਵ ਜਲ ਦੇ ਵਿੱਚ ਜੀਵ ਦੁੱਖ ਪਾ ਰਹੇ ਨੇ, ਲੋਕਾਂ ਦੇ ਜੀਵਨ ਰੂਪੀ ਬੇੜੇ ਫਸੇ ਹੋਏ ਹਨ।
ਰਹੇ ਤੈਨੂੰ ਹਿੱਤ ਤਰਨ ਸੁਹੇਲੇ,
ਇਹ ਜਿਹੜੀ ਬਾਣੀ ਲਿਖੀ ਜਾ ਰਹੀ ਹੈ ਕਾਹਦੇ ਵਾਸਤੇ? ਕੋਈ ਗੁਰੂ ਸਾਹਿਬ ਨੇ ਆਪਣੀ ਪ੍ਰਸਿੱਧੀ ਵਾਸਤੇ ਹੈ, ਕੋਈ ਗੁਰੂ ਸਾਹਿਬ ਨੇ ਵਾਹਵਾ ਵਾਸਤੇ ਕਰਾਇਆ ਸੀ ਆਪਣੀ, ਉਹਨਾਂ ਤੇ ਆਪਣੀ ਵਾਹਵਾ ਕਰਾਈ, ਉਹਨੇ ਤਾਂ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸਜੇ ਬੜ ਅਵਰ ਨਾ ਪੋਏ। ਉਹ ਕਹਿੰਦੇ ਸੀ ਅਸੀਂ ਤੇ ਸਾਡੀ ਤੇ ਰਚਨਾ ਹੀ ਨਹੀਂ ਹੈਗੀ, ਇਹ ਸਾਡੀ ਤੇ ਲਿਖਦੇ ਨਹੀਂ ਹੈਗੀ, ਇਹ ਤੇ ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਤੇ ਜਿਹੜਾ ਸੀ ਤੁਰਕੀ ਬਾਣੀ ਹੈ, ਇਹ ਬਾਣੀ ਜਿਵੇਂ ਲੋਕ ਹੋਰ ਬਹੁਤ ਸਾਰੀਆਂ ਬੁੱਕਸ ਕਿਤਾਬਾਂ ਬੜਾ ਕੁਝ ਲਿਖਦੇ ਨੇ, ਉਹ ਆਪਣੀ ਪ੍ਰਸਿੱਧੀ ਵਾਸਤੇ, ਆਪਣੇ ਨਾਮ ਵਾਸਤੇ, ਪਰ ਇਹ ਬਾਣੀ ਨਾ ਭਾਗਾਂ ਵਾਲੇ ਉਹ ਜਗਤ ਦੇ ਉਧਾਰ ਵਾਸਤੇ ਹੈ, ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਹੈ। ਇਹ ਤੇ ਉਹ ਹੈ ਜਿਵੇਂ ਆਪਾਂ ਉਹ ਧਾਰਨਾ ਪੜ੍ਹਨ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਇਹ ਉਹ ਜਹਾਜ਼ ਹੈ, ਔਰ ਇਸ ਜਹਾਜ਼ ਦੇ ਵਿੱਚ ਸਵਾਰ ਹੋਏ ਹੀ ਭਵ ਸਾਗਰ ਚੋਂ ਪਾਰ ਹੋਇਆ ਜਾ ਸਕਦਾ। ਚਲੋ, ਜਾਣੀ ਕਿ ਕਹਿੰਦੇ ਨੇ ਜਿਸ ਭਵ ਜਲ ਮੈਂ ਜੀਵ ਦੁਹੇਲੇ, ਜਿਸ ਭਵ ਸਾਗਰ ਦੇ ਵਿੱਚ ਜੀਵਾਂ ਦੇ ਬੇੜੇ ਫਸੇ ਹੋਏ ਸਨ, ਇਹ ਚਿੱਕੜ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਦੇ ਵਿੱਚ ਫਸੇ ਹੋਏ ਸਨ, ਜਾਂ ਉਹ ਬਾਣੀ ਚ ਵੀ ਆਪਾਂ ਇਸ਼ਾਰੇ ਮਾਤਰ ਪੜ੍ਹਦੇ ਹਾਂ, ਪੰਕਜ ਮੋਹ ਪਗ ਨਹੀਂ ਚੱਲ ਹਮ ਦੇਖਤ ਡੂਬੀ ਅੱਲੇ, ਔਰ ਇੱਥੇ ਉਹਨਾਂ ਜੀਵਾਂ ਦੇ ਜੀਵਨ ਰੂਪੀ ਬੇੜਿਆਂ ਨੂੰ ਪਾਰ ਲਾਉਣ ਲਈ ਇਹ ਮਹਾਨ ਬਾਣੀ ਦੀ ਰਚਨਾ ਹੋ ਰਹੀ ਹੈ, ਮਹਾਨ ਉਹ ਪਵਿੱਤਰ ਗ੍ਰੰਥ ਤਿਆਰ ਹੋ ਰਿਹਾ ਹੈ।
ਸ੍ਰੀ ਮੁਖ ਤੇ ਜਿਮ ਉਚਰ ਸੁਨਾਮ ਹੈ,
ਔਰ ਉਹ ਗੁਰੂ ਸਾਹਿਬ ਉਸੇ ਤਰ੍ਹਾਂ ਜਿਹੜਾ ਸੀ ਬੋਲ ਕੇ ਭਗਤਾਂ ਦੀ ਬਾਣੀ ਭਾਈ ਸਾਹਿਬ ਜੀ ਹੋਰਾਂ ਪਾਸੋਂ ਲਿਖਵਾਉਂਦੇ ਹਨ।
ਭਾਈ ਲਿਖਤ ਵਾਯੂ ਸਮਝਾਵ ਹੈ,
ਵਾਯੂ ਦਾ ਅਰਥ ਹੁੰਦਾ ਹਵਾ। ਹੁਣ ਹਵਾ ਦੇ ਵਾਂਗ ਇੱਕ ਮੁਹਾਵਰਾ, ਹਵਾ ਦੇ ਵਾਂਗ ਬਹੁਤ ਸਪੀਡ ਦੇ ਵਿੱਚ ਭਾਈ ਸਾਹਿਬ ਲਿਖਦੇ ਨੇ, ਬਹੁਤ ਸਪੀਡ ਦੇ ਵਿੱਚ। ਵੈਸੇ ਇਹ ਇੱਕ ਭਾਈ ਸਾਹਿਬ ਨੇ ਉਂਝ ਜਿਹੜੀ ਹੈ ਭਾਈ ਸੰਤੋਖ ਸਿੰਘ ਨੇ ਵਡਿਆਈ ਦੇ ਵਿੱਚ ਲਿਖਿਆ, ਮਹਿਮਾ ਦੇ ਵਿੱਚ ਬਾਣੀ ਇੰਨੀ ਸਪੀਡ ਵਿੱਚ ਨਹੀਂ ਲਿਖੀ ਗਈ ਸੀ, ਮਾਫ ਕਰਨਾ ਮੈਨੂੰ, ਬਹੁਤ ਬਰੀਕੀ ਦਾ ਕਾਰਜ ਹੈ। ਬਿੰਦੀ ਟਿੱਪੀ ਸਿਆਰੀ ਬਿਆਰੀ ਔਂਕੜ ਦਲੈਂਕੜ ਲਾਂ ਦੁਲਾਂ ਇਹ ਸਾਰਾ ਧਿਆਨ ਰੱਖਿਆ ਜਾਣਾ, ਔਰ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਚੋਂ, ਔਰ ਉਹਨਾਂ ਨੂੰ ਗੁਰਮੁਖੀ ਲਿਪੀ ਦੇ ਵਿੱਚ ਜਿਹੜਾ ਲਿਆਂਦਾ ਜਾਣਾ, ਇਹ ਇੰਨੀ ਸ਼ੇਤ ਤਾਂ ਬੰਦਾ ਕਾਪੀ ਵੀ ਨਹੀਂ ਕਰਦਾ, ਇੰਨੀ ਸਹੀ ਤਾਂ ਬੰਦਾ ਕਾਪੀ ਕਰਨ ਤੋਂ ਵੀ ਡਰਦਾ, ਨਕਲ ਉਤਾਰਾ ਕਰਨ ਤੋਂ ਵੀ ਡਰਦਾ। ਉਤਾਰਿਆਂ ਦੀ ਗੱਲ ਸੁਣ ਲਓ, ਦਸਮ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁੜਸਮ, ਵੈਸੇ ਅੱਗੇ ਆਉਣਾ ਪ੍ਰਸੰਗ ਇਹ, ਮੈਂ ਵਿਚਕਾਰ ਦੀ ਤੁਹਾਡੇ ਗਿਆਨ ਵਾਸਤੇ ਬੇਨਤੀ ਕਰ ਰਿਹਾ, ਜਦੋਂ ਭਾਈ ਮਨੀ ਸਿੰਘ ਜੀ ਹੋਰਾਂ ਪਾਸੋਂ ਲਿਖਵਾਉਣਗੇ ਨਾਲੇ ਸਤਿਗੁਰੂ ਜੀ ਦੇ ਪਾਸ, ਉਦੋਂ ਤਾਂ ਸਾਰਾ ਕੁਝ ਸੀ ਨਾ, ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਵੇਂ ਪਾਤਸ਼ਾਹ ਦੇ ਜਾਤ ਸੀਗਾ। ਚਲੋ ਉਹਨਾਂ ਨੇ ਧੀਰ ਮੱਲੀਆਂ ਕੋਲੇ ਸਿੱਖ ਭੇਜੇ, ਉਹਨਾਂ ਨੇ ਜਵਾਬ ਦਿੱਤਾ, ਸਤਿਗੁਰੂ ਨੂੰ ਮਿਹਣਾ ਵੀ ਮਾਰਤਾ ਉਹਨਾਂ ਨੇ ਵੀ, ਜੇ ਏਡਾ ਹੀ ਵੱਡਾ ਗੁਰੂ ਹੈ ਤੇ ਆਪ ਕਿਉਂ ਨੀ ਬਾਣੀ ਉਚਾਰ ਲੈਂਦਾ। ਗੁਰੂ ਸਾਹਿਬ ਨੇ ਫਿਰ ਸਾਰੀ ਬਾਣੀ ਕੋ ਅੰਕਾਰ ਤੋਂ ਲੈ ਕੇ 18-10-20 ਤੱਕ ਉਚਾਰਨ ਕੀਤੀ ਨਾ, ਭਾਈ ਮਨੀ ਸਿੰਘ ਜੀ ਨੇ ਲਿਖਿਆ, ਫਿਰ ਵੀ ਨੌ ਮਹੀਨੇ ਨੌ ਦਿਨ ਨੌ ਪਹਿਰ ਨੌ ਘੜੀਆਂ ਇਤਿਆਦਿਕ ਆਪਾਂ ਕਹਿੰਦੇ ਹਾਂ ਵੀ ਇੰਨਾ ਸਮਾਂ ਲੱਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁੜ ਸੰਪਾਦਨਾ, ਹਾਲਾਂਕਿ ਸਾਰੀ ਬਾਣੀ ਯਾਦ ਸੀਗੀ। ਨਾਲੇ ਕਿੰਨਾ ਉਹ ਜਾ ਕੇ ਆਪਾਂ 1601 ਦੀ ਗੱਲ ਕਰਦੇ ਹਾਂ, ਇਹ ਜਾ ਕੇ 1705 ਦੀ ਗੱਲ ਹੈ, ਕਿੰਨਾ ਫਰਕ ਹੈਗਾ, ਇਸ ਕਰਕੇ ਤਕਰੀਬਨ ਇੱਕ ਸਦੀ ਦਾ ਫਰਕ ਹੈਗਾ ਪੂਰਾ। ਪਰ ਫਿਰ ਵੀ ਪਿਆਰਿਓ, ਮੈਂ ਬੇਨਤੀ ਜਿਹੜੀ ਕਰ ਰਿਹਾ ਵੀ ਗੁਰੂ ਸਾਹਿਬ ਨੂੰ ਤਾਂ ਵੀ ਤਕਰੀਬਨ ਲਗਭਗ 1 ਸਾਲ ਦਾ ਸਮਾਂ ਲੱਗਿਆ, ਇਹ ਐਂ ਨਹੀਂ ਹੈਗਾ ਵੀ ਬਹੁਤ ਸਪੀਡ 'ਚ ਇੱਕ ਉਂਝ ਭਾਈ ਸਾਹਿਬ ਨੇ ਵਡਿਆਈ ਵਿੱਚ ਲਿਖਿਆ, ਪਰ ਬਾਰੀਕੀ ਦਾ ਕਾਰਜ ਸੀਗਾ, ਬਹੁਤ ਬਾਰੀਕੀ ਦਾ ਭਾਈ ਸਾਹਿਬ ਬਾਣੀ ਲਿਖਦੇ ਨੇ, ਗੁਰੂ ਸਾਹਿਬ ਲਿਖਵਾਉਂਦੇ ਹਨ।
ਤੂਰਨ ਲਿਖ ਹੈ ਅਟਕਨ ਹੈ ਪਰ,
ਔਰ ਉਸੇ ਤਰ੍ਹਾਂ ਜਿਵੇਂ ਗੁਰੂ ਸਾਹਿਬ ਹਦਾਇਤ ਕਰਦੇ ਜੀ,
ਥੋੜੇ ਕਾਲ ਕਾਜ ਬਹੁ ਕਰੇ,
ਔਰ ਇਹ ਲਗਾਤਾਰ ਵਰਕ ਹੋ ਰਿਹਾ ਹੈ, ਕੰਮ ਹੋ ਰਿਹਾ ਹੈ।
ਆਸ਼ਾ ਸ਼ਬਦਨ ਕੋ ਜਬ ਜਾਣ ਹੈ,
ਜਦੋਂ ਆਸ਼ਾ ਜਦੋਂ ਸ਼ਬਦਾਂ ਦੇ ਆਸ਼ੇ ਨੂੰ ਜਾਣ ਲੈਂਦੇ ਸਨ,
ਨਾ ਹੈ ਤਾਂ ਗੁਰ ਕੋ ਬੂਝਣ ਠਾਨ ਹੈ,
ਔਰ ਆਸ਼ਾ ਮਤਲਬ ਸਮਝਦੇ ਹੋ ਵੀ ਸ਼ਬਦ ਦੇ ਪਿੱਛੇ ਭਾਵਨਾ ਕੀ ਹੈ, ਸ਼ਬਦ ਦਾ ਰੂਟ ਕੀ ਹੈ। ਔਰ ਜਦੋਂ ਭਾਈ ਸਾਹਿਬ ਲਿਖਦੇ ਸਨ, ਉਹਨਾਂ ਨੇ ਵੇਖਣਾ ਵੀ ਆਹ ਭਗਤ ਦਾ ਸ਼ਬਦ ਆ ਗਿਆ, ਇਹਦੇ ਵਿੱਚ ਇੱਦਾਂ ਹੈ, ਗੁਰੂ ਨਾਨਕ ਦੀ ਬਾਣੀ ਇੱਦਾਂ ਹੈਗੀ ਹੈ, ਕਿਤੇ ਨਾ ਕਿਤੇ ਕੋਈ ਵਿਚਾਰਕ ਸਿਧਾਂਤਕ ਕੋਈ ਮਾੜੀ ਮੋਟੀ ਗੱਲ ਜਦੋਂ ਹੇਠ ਉੱਤਾ ਲੱਗਦੀ ਭਾਈ ਗੁਰਦਾਸ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪੁੱਛ ਲੈਂਦੇ ਵੀ ਸਤਿਗੁਰੂ ਆਹ ਕਿੱਦਾਂ, ਜਾਣੀ ਕਿ ਜਿੱਥੇ ਵੀ ਕੋਈ ਹੁੰਦਾ ਸੀ ਬਕਾਇਦਾ ਉਹਨਾਂ ਨੂੰ ਪੁੱਛਦੇ ਸਨ, ਫਿਰ ਜਿਵੇਂ ਸਤਿਗੁਰੂ ਹੁਕਮ ਕਰਦੇ ਓਦਾਂ ਲਿਖਦੇ
ਜੀ। ਤਬ ਹੈ ਲਿਖੇ ਤਤਕਾਲ ਲਿਖਾਰੀ,
ਫਿਰ ਓਦਾਂ ਹੀ ਜਿਹੜਾ ਸੀ ਬਾਣੀ ਨੂੰ ਲਿਖਿਆ ਜਾਂਦਾ ਜੀ।
ਸ੍ਰੀ ਮੁਖ ਤੇ ਸ਼ੁਭ ਜਥਾ ਉਚਾਰੀ,
ਗੁਰੂ ਸਾਹਿਬ ਨੇ ਜਿਵੇਂ ਆਪ ਉਚਾਰਨ ਕੀਤੀ ਹੈ, ਮੈਂ ਫਿਰ ਬੇਨਤੀ ਕਰਾਂ ਬਾਣੀ ਭਗਤਾਂ ਦੀ ਹੈ, ਲਿਖਵਾਉਂਦੇ ਗੁਰੂ ਸਾਹਿਬ ਨੇ, ਲਿਖਦੇ ਭਾਈ ਗੁਰਦਾਸ ਹੈਗੇ ਹਨ।
ਇੱਕ ਦਿਨ ਭਾਨ ਆਏ ਮਾਧਿਆਨ,
ਇੱਕ ਦਿਨ ਭਾਨ ਦਾ ਅਰਥ ਹੁੰਦਾ ਸੂਰਜ, ਕਹਿੰਦੇ ਇੱਕ ਦਿਨ ਸਿਖਰ ਦੁਪਹਿਰ ਲੱਗੀ ਹੋਈ ਸੀ, ਇਹ ਲਗਾਤਾਰ ਕੁਝ ਦਿਨ ਲੰਘੇ, ਇੱਕ ਦਿਨ ਕੁਝ ਖਾਸ ਘਟਨਾ ਵਾਪਰੀ, ਦੁਪਹਿਰ ਲੱਗੀ ਹੈ।
ਸ੍ਰੀ ਗੁਰ ਆਏ ਸੁਧਾ ਸਰ ਥਾਨ,
ਔਰ ਗੁਰੂ ਸਾਹਿਬ ਜੀ ਇਧਰੋਂ ਅੰਮ੍ਰਿਤ ਸਰੋਵਰ ਤੇ ਗਏ ਹੋਏ ਹਨ।
ਦਰਸ਼ਨ ਬਾਹਰੋਂ ਮੁਰ ਆਏ,
ਉਧਰ ਸਤਿਗੁਰੂ ਜਿਵੇਂ ਤੁਸੀਂ ਸੁਣਿਆ ਪਿੱਛੇ ਵੀ ਜਾਂਦੇ ਸਨ, ਪਰ ਬਹੁਤਾ ਸੰਗਤਾਂ ਦੇ ਵਿੱਚ ਵਿਚਰਦੇ ਨਹੀਂ ਸੀ, ਦਰਸ਼ਨ ਕਰਕੇ ਜਾਂ ਉੱਥੇ ਕੁਝ ਕੁ ਸਿੱਖਾਂ ਨੂੰ ਦਰਸ਼ਨ ਦੇ ਕੇ ਵਾਪਸ ਆਉਂਦੇ ਜੀ।
ਜਾਮ ਦੇਸੋਂ ਬੈਠੇ ਹਰ ਖਾਈ,
ਕੁਝ ਕੁ ਸਮਾਂ ਉੱਥੇ ਬੈਠ ਕੇ ਪ੍ਰਸੰਨ ਹੁੰਦੇ ਸਨ।
ਬਾਵਨ ਅਖਰੀ ਕਰੀ ਬਨਾਵਨ,
ਗੁਰੂ ਜੀ ਨੇ ਬਾਵਨ ਅਖਰੀ, ਹੁਣ ਇਹ ਪ੍ਰੋਪਰ ਸਾਰਾ ਕੁਝ ਜਪਜੀ ਸਾਹਿਬ ਤੋਂ ਬਾਅਦ, ਫਿਰ ਹੋਰ ਬਾਣੀਆਂ ਦਾ ਜ਼ਿਕਰ ਨਹੀਂ ਬਹੁਤ ਆਇਆ, ਤੇ ਸਿੱਧਾ ਜਪਜੀ ਸਾਹਿਬ ਤੋਂ ਬਾਅਦ ਰਾਗਾਂ ਦੀ ਗੱਲ ਚੱਲ ਪਈ, ਤੇ ਅੱਗੇ ਜਿਹੜਾ ਸੀ ਬਾਵਨ ਅੱਖਰੀ ਦਾ ਜ਼ਿਕਰ ਹੋਇਆ, 52 ਅੱਖਰਾਂ ਦੀ ਜਿਹੜੀ ਬਾਣੀ ਹੈ।
ਉਚਰਤ ਮੁਖ ਤੇ ਹੇਤ ਲਖਾਵਨ,
ਜਦੋਂ ਗੁਰੂ ਸਾਹਿਬ ਬਾਵਨ ਅੱਖਰੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਹੈ, ਜਦੋਂ ਬਾਵਨ ਅੱਖਰੀ ਪੰਚਮ ਪਾਤਸ਼ਾਹ ਭਾਈ ਗੁਰਦਾਸ ਜੀ ਤੋਂ ਲਿਖਵਾਉਣ ਲੱਗੇ ਜੀ।
ਆਦ ਅੰਤ ਧਾਰ ਏਕ ਸ਼ਲੋਕ,
ਹੁਣ ਜਿਹੜੇ ਜਿਨ੍ਹਾਂ ਦੇ ਬਾਣੀ ਦੀ ਇੰਨੀ ਸਟੱਡੀ ਹੈਗੀ ਹੈ, ਬਾਣੀ ਨੂੰ ਧਿਆਨ ਨਾਲ ਪੜ੍ਹਨ ਸੁਣਨ ਵਾਲੇ ਨੇ, ਉਹਨਾਂ ਦੇ ਧਿਆਨ ਵਿੱਚ ਹੋਏਗਾ ਵੀ ਇਸ ਪਾਵਨ ਬਾਣੀ ਦੇ ਵਿੱਚ ਇੱਕ ਸਲੋਕ ਗੁਰੂ ਸਾਹਿਬ ਨੇ ਪਹਿਲਾਂ ਲਿਖਵਾਇਆ ਜਿਹੜਾ, ਤੇ ਉਹਦੇ ਬਾਰੇ ਜਿਹੜਾ ਸੀ ਕੁਝ ਹਦਾਇਤ ਵੀ ਹੈ, ਉਹਦਾ ਜ਼ਿਕਰ ਹੋਇਆ ਹੈ।
ਮਹਿਮਾ ਸਤਿਗੁਰ ਕੀ ਸੁਖ ਓਕ,
ਔਰ ਜਿਸ ਵਿੱਚ ਸਤਿਗੁਰੂ ਜੀ ਦੀ ਮਹਿਮਾ ਕੀਤੀ ਗਈ ਹੈ, ਇਹ ਬਾਵਨ ਅੱਖਰੀ ਦੀ ਸ਼ੁਰੂਆਤ ਵਿੱਚ ਇੱਕ ਸਲੋਕ ਆਉਂਦਾ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ, ਉਹ ਜਿਹੜਾ ਸ਼ਬਦ ਹੈ ਨਾ, ਉਹਦੇ ਬਾਰੇ ਹਦਾਇਤ ਹੈ ਵੀ ਇਹ ਸਲੋਕ ਆਦੰਤ ਪੜ੍ਹਨਾ, ਉਹ ਆਦ ਵਿੱਚ ਵੀ ਹੈ ਤੇ ਲਾਸਟ ਵਿੱਚ ਬਾਣੀ ਦੀ ਸਮਾਪਤੀ ਤੇ ਵੀ ਹਦਾਇਤ ਕੀਤੀ ਹੈ। ਜਦੋਂ ਉਸ ਬਾਣੀ ਦਾ ਭਾਈ ਸਾਹਿਬ ਨੇ ਜ਼ਿਕਰ ਕੀਤਾ ਵੀ ਭਾਈ ਸਾਹਿਬ ਨੇ ਲਿਖਿਆ, ਗੁਰੂ ਸਾਹਿਬ ਨੇ ਲਿਖਵਾਈ ਹੈ।
ਲਿਖ ਪੜ੍ਹ ਕੇ ਪ੍ਰਸੰਨ ਭਾਈ,
ਭਾਈ ਜੀ ਲਿਖ ਕੇ ਪੜ੍ਹ ਕੇ ਬਹੁਤ ਪ੍ਰਸੰਨ ਹੋਏ ਤੇ ਸਤਿਗੁਰਾਂ ਨੂੰ ਕਹਿਣ ਲੱਗੇ,
ਕਹਿਣ ਲੱਗੋ ਬਹੁਤ ਚਿਰ ਬਣਾਈ,
ਕਹਿਣ ਲੱਗੇ ਸਤਿਗੁਰੂ ਬਹੁਤ ਸੁੰਦਰ ਬਾਣੀ ਹੈ ਬਹੁਤ। ਦੇਖੋ ਅਸਲ ਵਿੱਚ ਮੈਂ ਪਹਿਲਾਂ ਅੱਜ ਕਰ ਰਿਹਾ ਵੀ ਇਹ ਨਹੀਂ ਕਹਿ ਸਕਦੇ ਵੀ ਕੋਈ ਬਾਣੀ ਸੁੰਦਰ ਹੈ ਕੋਈ ਸੁੰਦਰ ਨਹੀਂ ਹੈ, ਸਾਰੀ ਬਾਣੀ ਅੰਮ੍ਰਿਤਮਈ ਹੈ, ਸਾਰੀ ਬਾਣੀ ਤੁਰਕੀ ਹੈ, ਸਾਰੀ ਬਾਣੀ ਪਵਿੱਤਰ ਹੈ, ਪਰ ਇਹ ਹੈ ਵੀ ਕਈ ਬਾਣੀਆਂ ਐਸੀਆਂ ਨੇ ਜਿਹੜੀਆਂ ਸਾਨੂੰ ਸੌਖੀਆਂ ਸਮਝ ਆ ਜਾਂਦੀਆਂ ਨੇ, ਉਹਨਾਂ ਦੀ ਸਾਨੂੰ ਪਕੜ ਆ ਜਾਂਦੀ ਹੈ, ਉਹਨੂੰ ਪੜ੍ਹਨ ਦਾ ਆਪਣਾ ਆਨੰਦ ਆਉਂਦਾ। ਪੱਟਾਂ ਦੇ ਸਵੱਈਏ ਪੜ੍ਹ ਲਓ, ਬਹੁਤਿਆਂ ਨੂੰ ਪਤਾ ਹੀ ਲੱਗਣਾ, ਜਦੋਂ ਉਚਾਰਨ ਸ਼ੁੱਧ ਨਹੀਂ ਉਹਦੇ ਸ਼ਬਦਾਵਲੀ ਇੰਨੀ ਔਖੀ ਹੈ, ਪਰ ਸੁਖਮਨੀ ਸਾਹਿਬ ਸੌਖਿਆਂ ਸਮਝ ਆ ਜਾਂਦਾ ਤੁਹਾਡੇ, ਇਸ ਕਰਕੇ ਸ਼ਬਦ ਹਜ਼ਾਰੇ ਸੌਖਿਆ ਸਮਝ ਆ ਜਾਂਦੇ ਨੇ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ 12 ਸੌਖਿਆ ਸਮਝ ਆ ਜਾਂਦਾ। ਚਲੋ ਭਾਈ ਗੁਰਦਾਸ ਜੀ ਨੇ ਜਦੋਂ ਬਾਵਨ ਅੱਖਰੀ ਦੇ ਸੰਬੰਧ ਵਿੱਚ ਕਹਿਆ ਹੈ,
ਸੁੰਦਰ ਪਾਠ ਅਰਥ ਜਹਿ ਰੱਖ,
ਕਹਿੰਦੇ ਸਤਿਗੁਰੂ ਪਾਠ ਬੜਾ ਸੁੰਦਰ ਹੈ ਔਰ ਅਰਥ ਵੀ ਬੜੇ ਡੂੰਘੇ ਨੇ, 52 ਅੱਖਰਾਂ ਦੇ ਪ੍ਰਥਾਏ, ਇੱਕ ਇੱਕ ਅੱਖਰ ਦੇ ਪ੍ਰਥਾਏ ਸਤਿਗੁਰੂ ਨੇ ਬੜਾ ਗਿਆਨ ਬਖਸ਼ਿਆ, ਇੱਕ ਇੱਕ ਅੱਖਰ ਦੇ ਪ੍ਰਥਾਏ, ਔਰ ਭਾਈ ਗੁਰਦਾਸ ਕਹਿੰਦੇ ਨੇ ਸਤਿਗੁਰੂ ਬੜਾ ਆਨੰਦ ਆਉਂਦਾ ਹੈ।
ਸੁਣ ਸ੍ਰੀ ਅਰਜਨ ਪੁਨ ਬਚਨ ਭਖ,
ਜਦੋਂ ਭਾਈ ਗੁਰਦਾਸ ਜੀ ਨੇ ਬਾਵਨ ਅੱਖਰੀ ਦੇ ਸੰਬੰਧ ਵਿੱਚ ਆਖਿਆ ਵੀ ਬਹੁਤ ਜਿਹੜੀ ਖਾਸ ਬਾਣੀ ਲੱਗ ਰਹੀ ਹੈ ਤੇ ਪੜ੍ਹ ਕੇ ਬੜਾ ਆਨੰਦ ਆ ਰਿਹਾ ਹੈ, ਬੜੀ ਸਮਝ ਆ ਰਹੀ ਹੈ, ਬੜਾ ਗਿਆਨ ਹੈ, ਪੰਚਮ ਪਾਤਸ਼ਾਹ ਮੋੜ ਕੇ ਇਸ ਪਵਿੱਤਰ ਬਾਣੀ ਦੇ ਪ੍ਰਥਾਏ ਭਾਈ ਸਾਹਿਬ ਜੀ ਹੋਰਾਂ ਨੂੰ ਕਹਿਣ ਲੱਗੇ ਹਨ,
ਸ੍ਰੀ ਪਰਮੇਸ਼ਰ ਕੀਰਤ ਉਠਾਨੀ,
ਕਹਿਣ ਲੱਗੇ ਭਾਈ ਸਾਹਿਬ ਇਸ ਸਾਰੀ ਬਾਣੀ ਚ ਵਾਹਿਗੁਰੂ ਜੀ ਦੀ ਕੀਰਤੀ ਹੈ, ਇਹ ਜਿਹੜੀ ਬਾਵਨ ਅੱਖਰੀ ਹੈ ਨਾ, ਇੱਕ ਇੱਕ ਅੱਖਰ ਦੇ ਪ੍ਰਥਾਏ ਪਰਮਾਤਮਾ ਦੀ ਵਡਿਆਈ ਕੀਤੀ ਹੈ, ਪਰਮਾਤਮਾ ਦੀ ਸਿਫਤ ਹੈ, ਤੁਸੀਂ ਕੋਈ ਅੱਖਰ ਲੈ ਲਿਓ। ਗੁਰੂ ਸਾਹਿਬ ਕਹਿਣ ਲੱਗੇ ਨਾ ਅੱਖਰਾਂ ਦੇ ਨਾਲ ਪਰਮਾਤਮਾ ਦਾ ਜਸ ਕੀਤਾ ਹੈ,
ਗੁਰਬਾਣੀ,
ਗੁਰਬਾਣੀ ਜਿਹੜੀ ਹੈ ਇਹ ਭਾਵ ਤੁਰਕੀ ਹੈਗੀ ਹੈ,
ਜੋ ਇਹ ਬਾਵਨ ਬਰਨੀ ਬਣੀ,
ਸਤਿਗੁਰੂ ਕਹਿੰਦੇ ਜਿਹੜੀ ਇਹ ਬਾਵਨ ਅੱਖਰੀ ਬਾਣੀ ਹੈ ਨਾ, ਜਿਹਦੇ ਸੰਬੰਧ ਵਿੱਚ ਭਾਈ ਗੁਰਦਾਸ ਨੇ ਕਹਿਆ ਹੈ,
ਸ਼ੁਭ ਜੜਾਓ ਹੀਰਣ ਮਣੀ,
ਜੜਾਓ ਹੀਰੇ ਮਣੀਆਂ, ਬਹੁਤ ਜਾਣੀ ਕੇ ਸਮਝ ਵਿੱਚ ਆਉਣ ਵਾਲੀ ਹੈ, ਕਿਉਂਕਿ ਅੱਖਰਾਂ ਨਾਲ ਤਾਂ ਸਾਡਾ ਸਾਰਿਆਂ ਦਾ ਵਾਹ ਵਾਸਤਾ ਪੈਂਦਾ ਹੀ ਹੈ। ਦੇਖੋ ਊੜਾੜਾ ਤੇ ਭਾਵੇਂ ਕੋਈ ਬੰਦਾ ਵੱਡਾ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰੇ ਨਾ ਕਰੇ, ਜਪਜੀ ਸਾਹਿਬ ਕਰੇ ਨਾ ਕਰੇ, ਰਹਿ ਰਸ ਕਰੇ ਨਾ ਕਰੇ, ਸੁਖਮਨੀ ਕਰੇ ਨਾ ਕਰੇ, ਵੱਖਰੀ ਗੱਲ ਹੈ, ਪਰ ਊੜੇ ਆੜੇ ਨਾਲ ਤਾਂ ਵਾਹ ਸਾਰਿਆਂ ਦਾ ਹੀ ਪੈਂਦਾ ਨਾ ਸਾਡਾ। ਔਰ 35 ਅੱਖਰਾਂ ਦੇ ਨਾਲ ਤੇ ਵਾਹ ਸਾਰਿਆਂ ਦਾ ਪੈਂਦਾ। ਪਰ ਜਦੋਂ ਕੋਈ ਅਚਾਨਕ ਬੰਦਾ ਜਿਹੜਾ ਬਾਣੀ ਨੂੰ ਜਮੇ ਹੀ ਨਹੀਂ, ਲੈ ਅੱਜ ਵੀ ਤੁਸੀਂ ਗੁਰੂ ਸਾਹਿਬ ਦੀ 35 ਪੜ੍ਹ ਲਵੇ, ਕੋਈ ਬੰਦਾ 52 ਅੱਖਰੀ ਪੜ੍ਹ ਲਵੇ, ਉਹ ਆਖੇਗਾ ਯਾਰ ਮੈਂ ਤਾਂ ਇਕੱਲੇ ਉੜੇ ਨੂੰ ਉੜੇ ਹੀ ਮੰਨਦਾ ਰਿਹਾ, ਇਕੱਲੇ ਆੜੇ ਦੇ ਆੜੇ ਹੀ ਅਰਥ ਕਰਦਾ ਰਿਹਾ, ਇੜੀ ਦੇ ਇਕੱਲੇ ਇੜੀ ਉਹ ਅਰਥ ਸੀ, ਹੋਰ ਕੋਈ ਪਤਾ ਨਹੀਂ ਸੀ। ਪਰ ਸਤਿਗੁਰੂ ਨੇ ਊੜੇ ਦੇ ਪਰਥਾਏ ਕੀ ਆਖਿਆ, ਆੜੇ ਦੇ ਪਰਥਾਏ ਕੀ ਆਖਿਆ, ਈੜੀ ਦੇ ਪਰਥਾਏ ਕੀ ਆਖਿਆ। ਸਮਾਂ ਪੂਰਾ ਹੋ ਗਿਆ ਔਰ ਬੰਦਾ ਅੱਜ ਵੀ ਕਹਿੰਦਾ ਭਾਵ ਸਮਾਧ ਵਿੱਚ ਚਲਾ ਜਾਂਦਾ ਵੀ ਐਡਾ ਕਿ ਅੱਖਰ ਦੇ ਪਰਥਾਏ ਗਿਆਨ ਹੈ। ਜਦੋਂ ਚਲੋ ਸੰਖੇਪ ਦੇ ਵਿੱਚ ਆਪਾਂ ਸਮਾਪਤੀ ਕਰੀਏ, ਸਮਾਂ ਹੋ ਗਿਆ। ਜਦੋਂ ਪਾਂਧੇ ਕੋਲੇ ਗਏ ਸੀ ਨਾ ਗੁਰੂ ਸਾਹਿਬ ਨੂੰ ਲੈ ਕੇ, ਪਾਂਧਾ ਕਹਿੰਦਾ ਪੜ੍ਹੋ ਅੱਖਰ। ਗੁਰੂ ਸਾਹਿਬ ਕਹਿੰਦੇ ਇਹ ਪੜ੍ਹ ਕੇ ਕੀ ਹੋ ਜਾਊਗਾ। ਉਹਨਾਂ ਪੁੱਛਿਆ, ਕਹਿੰਦੇ ਕਮਾਲ ਦਾ ਸੁਭਾਅ ਹੈ, ਇਹ ਅੱਖਰ ਨੇ, ਇਹ ਅੱਖਰ ਤੁਹਾਡੀ ਸਮਝ ਵਿੱਚ ਆਉਣਗੇ ਤਾਂ ਸ਼ਬਦ ਬਣਨਗੇ, ਸ਼ਬਦਾਂ ਤੋਂ ਫਿਕਰੇ ਬਣਨਗੇ, ਉਹਦੇ ਤੋਂ ਬਾਅਦ ਫਿਰ ਤੁਸੀਂ ਆਪਣੀ ਗੱਲਬਾਤ ਸਮਝ ਵਿੱਚ ਆਏਗੀ। ਗੁਰੂ ਸਾਹਿਬ ਕਹਿੰਦੇ ਨੇ ਅੱਖਰਾਂ ਦਾ ਆਪਣਾ ਵੀ ਮਤਲਬ ਹੈ। ਪਾਂਧੇ ਨੇ ਆਖਿਆ ਸੀ ਅੱਖਰਾਂ ਦਾ ਕੋਈ ਮਤਲਬ ਨਹੀਂ ਹੈ, ਅੱਖਰਾਂ ਦੇ ਨਾਲ ਅੱਗੇ ਸ਼ਬਦ ਬਣਦੇ ਨੇ, ਸ਼ਬਦਾਂ ਦੇ ਨਾਲ ਗਾਹਾਂ ਗੱਲ ਚੱਲਦੀ ਹੈ। ਊੜਾ ਇਕੱਲਾ ਆਪਣੇ ਆਪ ਦੇ ਵਿੱਚ ਕੁਝ ਨਹੀਂ ਹੈ ਤੇ ਆੜਾ ਆਪਣੇ ਆਪ ਦੇ ਵਿੱਚ ਕੁਝ ਨਹੀਂ ਹੈ, ਉਹਨਾਂ ਨੇ ਆਖਿਆ ਸੀ। ਪਰ ਸਤਿਗੁਰੂ ਕਹਿੰਦੇ ਨਹੀਂ, ਆਪਣੇ ਆਪ ਦੇ ਵਿੱਚ ਵੀ ਇਹਨਾਂ ਦੇ ਡੂੰਘੇ ਅਰਥ ਨੇ। ਸੋ ਉਸ 52 ਅੱਖਰੀ ਦਾ ਪ੍ਰਸੰਗ ਚੱਲ ਰਿਹਾ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਦੇ ਪ੍ਰਥਾ ਆਪਾਂ ਸਾਰਿਆਂ ਨੂੰ ਇਸ ਬਾਣੀ ਦੀ ਮਹਾਨਤਾ ਬਾਰੇ ਦੱਸਿਆ, ਰਹਿੰਦਾ ਇਤਿਹਾਸ ਆਪਾਂ ਅਗਲੇ ਦਿਨਾਂ ਸਾਂਝਾ ਕਰਾਂਗੇ। ਅੱਜ ਬਸ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਧੰਨਵਾਦ ਸਾਰੀ ਸੰਗਤ ਦਾ, ਵੱਡੀ ਗਿਣਤੀ ਤੇ ਵੀ ਸੰਗਤਾਂ ਰੁਝੇਵਿਆਂ ਭਰੀ ਜ਼ਿੰਦਗੀ ਚੋਂ ਵਕਤ ਕੱਢ ਕੇ, ਬਿਜ਼ੀ ਲਾਈਫ ਦੇ ਵਿੱਚੋਂ ਟਾਈਮ ਕੱਢ ਕੇ ਔਰ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਪਹੁੰਚ ਕੇ ਇਹ ਜੋ ਵਾਹਿਗੁਰੂ ਗੁਰਮੰਤਰ ਦਾ ਸਮਾਗਮ ਹੋ ਰਹੇ ਨੇ, ਇਹਨਾਂ ਦੇ ਵਿੱਚ ਹਾਜ਼ਰੀਆਂ ਭਰ ਦਿਓ। ਇਹੀ ਬਾਬਾ ਜੀ ਦਾ ਹੁਕਮ ਸੀ, ਕਬੀਰ ਏਕ ਘੜੀ ਆਧੀ ਘੜੀ ਆਧੀ ਹੁਣ ਤੇ ਆਦ ਭਗਤਨ ਸੇਤੀ ਗੋਸਟੇ ਜੋ ਕਿ ਨੇ ਸੋ ਲਾਭ। ਇਹ ਬਹੁਤ ਤੁਸੀਂ ਲਾਹੇ ਪ੍ਰਾਪਤ ਕਰ ਲਏ, ਇਹ ਬਹੁਤ ਵੱਡੀ ਖੱਟੀ ਖੱਟ ਰਹੇ ਹੋ। ਇਹ ਤੁਹਾਡਾ ਇੱਥੇ ਇੱਕ ਇੱਕ ਮਿੰਟ ਦਾ ਸਮਾਂ ਜਿਹੜਾ ਸੀ ਲੇਖੇ ਦੇ ਵਿੱਚ ਹੈ, ਦਰਗਾਹ ਦੇ ਵਿੱਚ ਪ੍ਰਵਾਨ ਹੈ। ਗੁਰੂ ਕਿਰਪਾ ਕਰਨ, ਰਹਿਮਤ ਕਰਨੇ, ਇਸੇ ਤਰ੍ਹਾਂ ਦੀ ਖੇਡ ਚੱਲੀ ਰਹੇ। ਆਪਾਂ ਸਤਿਗੁਰੂ ਦੇ ਚਰਨਾਂ ਨਾਲ ਜੁੜੇ ਰਹੀਏ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨਵਾਦ ਸਾਰੀ ਸੰਗਤ ਦਾ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ।
ਜੋ ਇਹ 52 ਬਰਨੀ ਬਣੀ, ਸ਼ੁਭਤ ਜੜਾਓ ਹੀਰਨ ਮਨੀ,
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।